ਚੋਪੇ ਵੈ ਅਰੂਡੰਗ ਜਵੈ ਚਲਾਏ ਛਿੜਕਿਓ ਮੁੱਲਾ ਹਿਰਦੈ ਡਰਾਏ ਚਕਤ ਪਏ ਦੇਖ ਨਰ ਸਾਰੇ ਫਿਰਤ ਮਸੀਤੰਗ ਧਾਏ ਨਿਆਰੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੰਤਰਜਾਮੀ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਸ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਤੇਗ ਬਹਾਦਰ ਸਿਮਰੀਐ ਘਰ ਨੌਣ ਦਿਆਵੈ ਤਾਏ ਸਭ ਤਾਈ ਹੋਏ ਸਹਾਇ। ਪ੍ਰਗਟ ਪਏ ਗੁਰੂ ਤੇਗ ਬਹਾਦਰ ਸਗਲ ਜਗਤ ਪੈ ਟਾਪੀ ਚਾਦਰ। ਨੌਵੇਂ ਪਾਤਸ਼ਾਹ ਜੀ ਦੇ ਪਵਿੱਤਰ ਅਸਥਾਨ ਤੇ ਜੁਗੋ ਜੁਗ ਅਟਲ ਸ਼ਬਦਾ ਅਵਤਾਰ ਕਲ ਚੁੱਕੇ ਬੋਇਥ ਨਾਮ ਕੇ ਜਹਾਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਚਰਨਾਂ ਚ ਸ਼ੁਭਾਇਮਾਨ ਗੁਰੂ ਖਾਲਸਾ ਸਾਧ ਸੰਗਤ ਜੀ ਸੰਧਿਆ ਦੇ ਦੀਵਾਨ ਸਜੇ ਹਨ। ਪਿਛਲੇ ਪਹਿਰ ਦੇ ਦੀਵਾਨਾਂ ਵਿਚ ਗੁਰਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨ। ਗੁਰੂ ਨਾਨਕ ਦੇਵ ਜੀ ਨੇ ਬੜੀਆਂ ਵੱਡੀਆਂ ਦਾਤਾਂ ਬਖਸ਼ਿਸ਼ਾਂ ਸਾਡੇ ਤੇ ਕੀਤੀਆਂ ਨੇ। ਗੁਰਬਾਣੀ ਦਾ ਕੀਰਤਨ ਉਨ੍ਹਾਂ ਚੋਂ ਪ੍ਰਧਾਨ ਹੈ। ਪ੍ਰਭੂ ਪਰਮਾਤਮਾ ਵਾਹਿਗੁਰੂ ਦੀ ਕੀਰਤੀ ਗਾਣੀ ਉਸਦੀ ਸਿਫਤ ਗਾਣੀ ਕੀਰਤਨ ਕਰਨਾ ਹਰ ਵੇਲੇ ਉਸ ਵੱਡੇ ਨੂੰ ਵੱਡਾ ਕਰਕੇ ਸਲਾਹਣਾ ਸਿਫਤ ਸਲਾਹ ਕਰਨੀ ਇਹ ਮਹਾਰਾਜ ਕਹਿੰਦੇ ਸਭ ਤੋਂ ਮੁੱਖ ਕਰਮ ਹੈ। ਜਿੱਥੇ ਕੀਰਤਨ ਨੂੰ ਪ੍ਰਧਾਨ ਕਿਹਾ ਹੈ ਉੱਥੇ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁੱਖ ਲੱਥਾ। ਪਰਮੇਸ਼ਰ ਵਾਹਿਗੁਰੂ ਦੇ ਨਿਰਗੁਣ ਸਰੂਪ ਔਰ ਸਰਗੁਣ ਸਰੂਪ ਦੀ ਕਥਾ ਕਥਨ ਕਰਨੀ ਇਹ ਸਰਵੋਤਮ ਕਰਮ ਹੈ। ਪ੍ਰਾਚੀਨ ਸਮੇਂ ਤੋਂ ਹੀ ਗੁਰੂ ਮਹਾਰਾਜ ਦੇ ਦਰਬਾਰ ਵਿੱਚ ਕਥਾ ਦੀ ਮਰਿਆਦਾ ਚੱਲੀ ਆਉਂਦੀ ਹੈ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਕਥਾ ਭਾਈ ਬਾਲਾ ਜੀ ਤੋਂ ਗੁਰੂ ਅੰਗਦ ਦੇਵ ਜੀ ਨੇ ਸਰਵਣ ਕੀਤੀ ਜੋ ਭਾਈ ਪੈੜੇ ਮੋਖੇ ਨੇ ਲਿਖੀ। ਜਨਮ ਸਾਖੀ ਭਾਈ ਬਾਲੇ ਵਾਲੀ ਕਰਕੇ ਪ੍ਰਸਿੱਧ ਹੋਈ। ਗੁਰੂ ਨਾਨਕ ਦੇਵ ਜੀ ਦੀ ਇਸ ਜਨਮ ਸਾਖੀ ਦਾ ਅਨੁਵਾਦ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵਿਚ ਕੀਤਾ ਹੈ। ਆਪ ਜੀ ਰੋਜ਼ ਕਥਾ ਸੁਣ ਰਹੇ ਹੋ। ਮਹਾਰਾਜ ਸੱਚੇ ਪਾਤਸ਼ਾਹ ਅਫਗਾਨਿਸਤਾਨ ਦੀ ਰਾਜਧਾਨੀ ਕਾਬਲ ਸ਼ਹਿਰ ਚ ਜਾ ਪਹੁੰਚੇ। ਕਾਬਲ ਦੇ ਵਿਚ ਸਤਿਗੁਰੂ ਮਸੀਤ ਜਾ ਬੈਠੇ ਜਿੱਥੇ ਸਾਰੇ ਤੁਰਕ ਬੈਠੇ ਸਨ। ਉਥੇ ਮਹਾਰਾਜ ਵੀ ਇਕ ਪਾਸੇ ਜਾ ਕੇ ਆਸਣ ਲਾ ਲਿਆ ਤੇ ਸਮਾਧੀ ਚ ਲੀਨ ਹੋ ਗਏ। ਇਕ ਮੁਲਾਣੇ ਨੇ ਆ ਕੇ ਬੜੇ ਗਹੁ ਨਾਲ ਵੇਖਿਆ, ਬੜੀ ਹੈਰਾਨੀ ਨਾਲ ਵੇਖ ਕੇ ਕਹਿਣ ਲੱਗਾ, ਤੁਸੀਂ ਤੇ ਹਿੰਦੂ ਲੱਗਦੇ ਹੋ, ਇਹ ਮਸਜਿਦ ਮੁਸਲਮਾਨਾਂ ਦੀ ਹੈ, ਤੁਹਾਡਾ ਇੱਥੇ ਕੀ ਕੰਮ ਹੈ? ਇਹ ਤੁਰਕਨ ਕੋ ਥਾਨ ਮਹਾਨਾ ਬੈਸੋ ਨਹਿ ਤੁਮ ਕਰੋ ਪਿਆਨਾ, ਤੁਸੀਂ ਇੱਥੇ ਨਾ ਬੈਠੋ, ਕਿਧਰ ਹੋਰ ਚਲੇ ਜਾਓ। ਸੁਣ ਕੇ ਮਹਾਰਾਜ ਕਹਿਣ ਲੱਗੇ ਕਿ ਇਹ ਤਾਂ ਭਾਈ ਰੱਬ ਦਾ ਘਰ ਹੈ, ਅਸੀਂ ਰੱਬ ਦਾ ਘਰ ਸਮਝ ਕੇ ਰੱਬ ਦੇ ਬੰਦੇ ਹਾਂ, ਇੱਕ ਰਾਤ ਰਹਿਣ ਲਈ ਆਏ ਹਾਂ। ਗਮਨੈ ਹੋਵਤ ਭੋਰ ਅਗਾਰੀ, ਸਵੇਰ ਹੋਈ ਅਸੀਂ ਚਲੇ ਜਾਵਾਂਗੇ। ਪਰ ਮੁਲਾਣਾ ਕਹਿੰਦਾ ਨਹੀਂ, ਹੋਰ ਕਿਤੇ ਜਾ ਕੇ ਰਾਤ ਕੱਢ ਲਓ, ਮਸਜਿਦ ਵਿੱਚ ਤੁਹਾਨੂੰ ਗੈਰ ਮੁਸਲਿਮ ਨੂੰ ਗੈਰ ਮੁਸਲਮਾਨ ਨੂੰ ਨਹੀਂ ਰਹਿਣ ਦਿੰਦੇ। ਰੱਬ ਦੇ ਘਰਾਂ ਤੇ ਲੋਕਾਂ ਨੇ ਕਬਜ਼ੇ ਕਰ ਲਏ ਸਾਧ ਸੰਗਤ ਜੀ। ਪਰ ਜਿਹੜਾ ਰੱਬ ਦਾ ਅਸਲੀ ਘਰ ਹੈ ਨਾ, ਉਹਦੇ ਤੇ ਕੋਈ ਕਬਜ਼ਾ ਨਹੀਂ ਕਰ ਸਕਦਾ। ਰੱਬ ਦਾ ਅਸਲੀ ਘਰ ਇਨਸਾਨ ਦਾ ਦਿਲ ਹੈ, ਉਹ ਜਿੱਤਿਆ ਜਾ ਸਕਦਾ। ਜੇ ਤੁਸੀਂ ਕਿਸੇ ਨੂੰ ਪਿਆਰ ਨਾਲ ਆਖੋ, ਆਓ ਜੀ ਬੈਠੋ ਜੀ, ਜਲ ਪਾਣੀ ਛਕੋ ਜੀ, ਤੇ ਰੱਬ ਦੇ ਘਰ ਤੇ ਕਬਜ਼ਾ ਹੋਏਗਾ। ਪਰ ਨਹੀਂ, ਮੰਦਰਾਂ ਤੇ, ਮਸਜਿਦਾਂ ਤੇ, ਗੁਰਦੁਆਰਿਆਂ ਤੇ, ਚਰਚਾਂ ਤੇ ਕਬਜ਼ੇ ਕੀਤੇ, ਅਸੀਂ ਰੱਬ ਦਾ ਘਰ ਨਹੀਂ ਮੰਨਿਆ। ਰੱਬ ਦਾ ਘਰ ਮਹਾਰਾਜ ਕਹਿੰਦੇ, ਕਾਇਆ ਮਹਿਲ ਮੰਦਰ ਘਰ ਹਰ ਕਾ ਤਿਸ ਵਿੱਚ ਰਾਖੀ ਜੋਤ ਅਪਾਰ। ਤੇ ਕਾਇਆ ਇਹ ਸਰੀਰ ਹਰੀ ਦਾ ਮੰਦਰ ਹੈ, ਇਹਦੇ ਵਿੱਚ ਹਰੀ ਦੀ ਜੋਤ ਹਰ ਵੇਲੇ ਜਾਗ ਰਹੀ ਹੈ, ਪਰ ਇਨਸਾਨ ਦੀਆਂ ਅੱਖਾਂ ਤੇ ਦਵੈਤ ਦੀ ਪੱਟੀ ਬੰਨੀ ਨਹੀਂ ਦਿਸਦਾ, ਸਮਝਣਾ ਵੀ ਨਹੀਂ, ਸੁਣ ਕੇ ਵੀ ਨਹੀਂ ਸਮਝ ਸਕਦੇ, ਮੰਨਣ ਨੂੰ ਤਿਆਰ ਨਹੀਂ ਹੈ। ਜਿਨ੍ਹਾਂ ਦਾ ਮਨ ਸ਼ੁੱਧ ਹੁੰਦਾ ਹੈ, ਉਹਨਾਂ ਨੂੰ ਇਹ ਗੱਲ ਸਮਝ ਆਉਂਦੀ ਹੈ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਨੇ ਜਿਹਦਾ ਸਮਝਾਉਣ ਦੀ ਕੋਸ਼ਿਸ਼ ਕੀਤੀ, ਮੁਲਾਣਾ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਿਹਾ। ਕਿਉਂਕਿ ਭੰਨ ਦਾ ਮੂਧਾ ਹੋਵੇ ਨਾ ਤੇ ਸਾਰੀ ਰਾਤ ਮੀਂਹ ਪੈਂਦਾ ਰਹੇ, ਇੱਕ ਬੂੰਦ ਨਹੀਂ ਪੈਣੀ। ਉਹਦਾ ਭੰਡ ਹੈ ਕਛ ਨਾ ਸਮਾਵੇ, ਸਿੱਧਾ ਅੰਮ੍ਰਿਤ ਪਰੈ ਨਿਹਾਰ। ਇਹ ਲੋਕ ਜਿਹੜੇ ਨੇ ਚਮਤਕਾਰ ਨੂੰ ਨਮਸਕਾਰ ਕਰਦੇ ਨੇ, ਜੁੱਤੀ ਦੇ ਪੀਰ ਹੁੰਦੇ ਨੇ ਕਈ ਲੋਕ, ਪਿਆਰ ਨਾਲ ਨਹੀਂ ਸਮਝਦੇ। ਸਾਰੇ ਮਜ਼ਹਬਾਂ ਵਿੱਚ, ਸਾਰਿਆਂ ਧਰਮਾਂ ਵਿੱਚ, ਸਾਰੇ ਮੰਦਰਾਂ ਗੁਰਦੁਆਰਿਆਂ ਮਸੀਤਾਂ ਚ ਇਹੋ ਜਿਹੇ ਬੰਦੇ ਮਿਲ ਜਾਂਦੇ ਨੇ। ਕੱਟੜਵਾਦੀ, ਮੁਤਸਵੀ ਲੋਕ, ਦੂਜਿਆਂ ਨੂੰ ਨਫ਼ਰਤ ਕਰਨ ਵਾਲੇ, ਦਵੈਸ਼ ਕਰਨ ਵਾਲੇ, ਬੰਦੇ ਨੂੰ ਬੰਦਾ ਨਾ ਸਮਝਣ ਵਾਲੇ, ਬੰਦੇ ਨੂੰ ਰੱਬ ਤਾਂ ਕੀ ਸਮਝਣਗੇ, ਬੰਦਾ ਵੀ ਨਹੀਂ ਸਮਝਦੇ। ਹਾਲਾਂਕਿ ਬੰਦੇ ਚ ਰੱਬ ਦੀ ਜੋਤ ਹੈ, ਪਰ ਆਪਾਂ ਤਾਂ ਬੰਦੇ ਨੂੰ ਬੰਦਾ ਹੀ ਨਹੀਂ ਸਮਝਦੇ, ਜੋਤ ਕਿਵੇਂ ਨਜ਼ਰ ਆਏਗੀ, ਦੂਰ ਦੀ ਗੱਲ ਹੈ। ਮੁਲਾਣੇ ਨੇ ਬੜੀ ਕਰੜਾਈ ਨਾਲ ਕਿਹਾ, ਕਹਿਣ ਲੱਗਾ, ਜੇ ਆਪੇ ਚਲੇ ਜਾਓ ਤਾਂ ਚੰਗੀ ਗੱਲ ਹੈ, ਨਹੀਂ ਤਾਂ ਬਾਹੋਂ ਪਕੜ ਕੇ ਕੱਢ ਦਿਆਂਗਾ, ਮੈਂ ਆਪੇ ਉਠਾਵਾਂਗਾ। ਮਹਾਰਾਜ ਕਹਿਣ ਲੱਗੇ, ਮਸਜਿਦ ਤੇਰੀ ਹੈ? ਕਹਿੰਦੇ, ਹਾਂ ਮੇਰੀ ਹੈ। ਤੇ ਮਹਾਰਾਜ ਕਹਿੰਦੇ, ਅੱਛਾ, ਜੇ ਤੁਝ ਮੈਂ ਹੈ ਜੋਰ ਵਿਸਾਲਾ, ਫਿਰ ਮਸੀਤ ਰੱਖੋ ਇਸ ਕਾਲਾ। ਜੇ ਮਸੀਤ ਤੇਰੀ ਹੈ ਨਾ, ਤੇ ਫਿਰ ਆਪਣੇ ਕਬਜ਼ੇ ਚ ਰੱਖ ਇਹਨੂੰ, ਹੁਣ ਲੈ ਚੱਲੇ ਆ। ਜੇ ਥਿਰ ਰਹੀ ਨਾ ਤਾਂ ਤੂੰ ਕੂਰਾ, ਬੋਲਤ ਹੈ ਜੈਸੇ ਕਾਟੂਰਾ। ਖਾਲੀ ਘੜੇ ਤਰ੍ਹਾਂ ਵੱਜਦਾ ਪਿਆ, ਜੇ ਤੇਰੀ ਮਸੀਤ ਅਸੀਂ ਲੈ ਗਏ ਫਿਰ ਕੀ ਕਰੇਗਾ? ਉਹ ਕਹਿੰਦਾ, ਮਸੀਤ ਕਿੱਥੇ ਲੈ ਜਾਓਗੇ? ਮੁੱਲਾ ਕਹੈ ਸਥਿਰ ਕਿਤ ਜਾਵਤ, ਇਸ ਪ੍ਰਕਾਰ ਕਹਿ ਮੁਝੈ ਡਰਾਵਤ। ਉਠਤ ਨਹੀਂ ਤੁਮ ਬਿਨ ਸੱਚ ਦੇਖੇ, ਕਹਿ ਅਸ ਕੀਨੋ ਕ੍ਰੋਧ ਵੀ ਸੇਖੇ। ਅੱਖਾਂ ਕੱਢ ਕੇ ਮੁੱਲਾ ਕਹਿੰਦਾ, ਮੈਨੂੰ ਡਰਾ ਨਾ, ਮਸੀਤ ਕਿੱਥੇ ਜਾਣੀ ਹੈ? ਮਸੀਤ ਕੋਈ ਪੰਡ ਹੈ ਜਿਹੜੀ ਸਿਰ ਤੇ ਚੁੱਕ ਲੈ ਜਾਣੀ ਹੈ? ਐਡੀ ਵੱਡੀ ਮਸੀਤ ਕਿੱਥੇ ਨਹੀਂ ਜਾਂਦੀ। ਤੇ ਕੋ ਗੰਜਨ ਕ੍ਰੋਧ ਬਿਸਾਲਾ, ਚੜੇ ਮਸੀਤੈ ਪਰ ਤਤਕਾਲਾ। ਉਹਦਾ ਹੰਕਾਰ, ਉਹਦਾ ਕ੍ਰੋਧ, ਉਹਦਾ ਗੁੱਸਾ ਠੰਡਾ ਕਰਨ ਲਈ ਮਹਾਰਾਜ ਮਸੀਤ ਦੇ ਸਿਖਰ ਤੇ ਜਾ ਚੜੇ ਤੇ ਆਲੇ ਦੁਆਲੇ ਲੋਕਾਂ ਨੂੰ ਆਵਾਜ਼ ਮਾਰ ਕੇ ਕਹਿਣ ਲੱਗੇ, ਬਈ ਆ ਤੁਹਾਡੀ ਮਸੀਤ ਅਸੀਂ ਲੈ ਚੱਲੇ ਹਾਂ। ਬਈ, ਜੇ ਕਿਸੇ ਚ ਜੁਰਤ ਹੈ, ਹਿੰਮਤ ਹੈ, ਤੇ ਰੋਕ ਲਓ, ਮਸੀਤ ਚੱਲੀ ਹੈ। ਮੁਲਾਣਾ ਦੇਖੇ ਵੀ ਇਹ ਕੀ ਬਣ ਗਿਆ। ਫਿਰ ਕੀ ਹੋਇਆ? ਹੋਇਆ ਅਰੂਡੰ ਜਬੈ ਚਲਾਈ, ਛਿਠਕਿਓ ਮੁੱਲਾ ਹਿਰਦੈ ਡਰਾਈ। ਜਦੋਂ ਮਸੀਤ ਤੁਰਨ ਲੱਗ ਪਈ, ਹਿੱਲ ਕੇ ਚੱਲ ਪਈ, ਉੱਤੇ ਬਾਬਾ ਜੀ ਖੜੇ ਹੈ। ਮਸੀਤ ਇੰਜ ਤੁਰਦੀ ਹੈ ਜਿਵੇਂ ਕੋਈ ਬੰਦਾ ਤੁਰਦਾ। ਮਸੀਤ ਚੱਲਣ ਲੱਗ ਪਈ, ਡਰ ਗਿਆ ਮੁਲਾਣਾ, ਭੈ ਭੀਤ ਹੋ ਗਿਆ। ਚਕਰਤ ਭੈ ਦੇਖ ਨਰ ਸਾਰੇ, ਫਿਰ ਤਾਂ ਮਸੀਤੰ ਧਾਏ ਨਿਹਾਰੇ। ਤੁਰਦੀ ਹੋਈ, ਦੌੜਦੀ ਹੋਈ ਮਸੀਤ ਦੇ ਪਿੱਛੇ ਦੌੜੇ ਨੇ, ਵੇਖਦੇ ਨੇ ਕਾਬਲ ਕੇ ਚੌਂ ਫੇਰ ਫਿਰਾਈ, ਸੁਣ ਕਾਜੀ ਤੇ ਗਿਆ ਓ ਤਾਈ। ਮਸੀਤ ਕਾਬਲ ਦੇ ਆਲੇ ਦੁਆਲੇ ਗੇੜੇ ਲਾ ਰਹੀ ਹੈ, ਉੱਤੇ ਮਹਾਰਾਜ ਖੜੇ ਨੇ, ਕਾਜੀ ਮੁਲਾਣੇ ਭੱਜੇ ਆਏ ਨੇ। ਪੀਰ ਔਲੀਆ ਕਦੋਂ ਖੁਦਾਏ, ਬੰਦਾ ਹਾਥ ਚਰਨ ਲਪਟਾਏ। ਹੱਥ ਜੋੜ ਕੇ ਪੈਰੀ ਪੈ ਕੇ ਮਿੰਨਤਾਂ ਕਰਨ ਲੱਗੇ ਨੇ, ਮਹਾਰਾਜ ਅਬ ਮਸੀਤ ਕੋ ਚਲਤ ਟਿਕਾਵੋ, ਹਿਤ ਖੁਦਾਏ ਨਿਜ ਦਰਸ਼ ਦਿਖਾਵੋ। ਮਹਾਰਾਜ ਹੁਣ ਖੁਦਾ ਦੇ ਵਾਸਤੇ ਮਸੀਤ ਨੂੰ ਰੋਕ ਦਿਓ ਤੇ ਸਾਨੂੰ ਦਰਸ਼ਨ ਦਿਓ। ਆ ਬੇਨਤੀ ਸੁਣ ਕੇ ਮਹਾਰਾਜ ਕੀ ਕੌਤਕ ਕਰ ਰਹੇ, ਕੀ ਉਪਦੇਸ਼ ਦੇ ਰਹੇ ਹੈ। ਅੱਜ ਕੱਲ ਬਹੁਤ ਸਾਰੇ ਲੋਕ ਸਾਡੇ ਸਮਾਜ ਵਿਚ ਵੜ ਕੇ ਸਾਡੇ ਵਰਗਾ ਰੂਪ ਬਣਾ ਕੇ, ਕਿਰਪਾਨਾਂ ਪਾ ਕੇ, ਕਾਲੀਆਂ ਪੱਗਾਂ ਬੰਨ ਕੇ ਇਹ ਪ੍ਰਚਾਰ ਕਰਨ ਲੱਗ ਪਏ ਨੇ ਵੀ ਗੁਰੂ ਘਰ ਚ ਕਰਾਮਾਤ ਦਿਖਾਣੀ ਕਹਿ ਰਿਹਾ, ਤੇ ਗੁਰੂ ਸਾਹਿਬ ਨੇ ਕਰਾਮਾਤ ਕਿਤੇ ਨੀ ਦਿਖਾਈ, ਕਰਾਮਾਤ ਹੁੰਦੀ ਕੋਈ ਨੀ। ਪਹਿਲਾਂ ਤਾਂ ਕਹਿੰਦੇ ਸੀ ਦਿਖਾਈ ਕੋਈ ਨੀ, ਹੁਣ ਕਹਿੰਦੇ ਹੁੰਦੀ ਕੋਈ ਨੀ। ਹੁੰਦੀ ਕੋਈ ਨਾ ਕਹਿਣ ਦਾ ਮਤਲਬ ਇਹ ਹੈ ਵੀ ਗੁਰੂ ਘਰ ਚ ਕੋਈ ਅਜ਼ਮਤ ਕੋਈ ਨੀ, ਲੋਕਾਂ ਦੀ ਸ਼ਰਧਾ ਟੁੱਟ ਜਾਵੇ। ਤੇ ਉਹ ਇਹ ਵੀ ਕਹਿੰਦੇ ਆ ਵੀ ਮੱਕਾ ਨਹੀਂ ਫੇਰਿਆ, ਦਿਲ ਫੇਰੇ ਸਨ। ਖਾਲਸਾ ਜੀ, ਜੇ ਦਿਲ ਫੇਰਨ ਨਾਲ ਗੱਲ ਬਣ ਜਾਂਦੀ ਤੇ ਜਿਹੜੇ ਆ ਮੇਰੇ ਵੀਰ ਨੇ ਕਿਹੜੇ ਘੱਟ ਪੜ੍ਹੇ ਲਿਖੇ ਨੇ, ਬੜੇ ਪ੍ਰਚਾਰਕ ਨੇ ਲੋਕਾਂ ਦਾ, ਸਾਡਾ ਵੀ ਤਾਂ ਦਿਲ ਫੇਰਦੇ ਨੇ। ਇਹਨਾਂ ਨੂੰ ਅਸੀਂ ਟਿਕਟ ਦੇ ਪੈਸੇ ਦੇ ਦਿਆਂਗੇ, ਵੀਜ਼ਾ ਅਰਬ ਦਾ ਲਵਾ ਲੈਣਾ ਮੱਕੇ ਦਾ, ਤੇ ਮੱਕੇ ਜਾ ਕੇ ਏਅਰਪੋਰਟ ਤੋਂ ਉਤਰ ਕੇ ਦਿਖਾ ਦੇਣਾ। ਪਹਿਲੀ ਗੱਲ ਤੇ ਗੈਰ ਮੁਸਲਮਾਨ ਨੂੰ ਮੱਕੇ ਉਤਰਨ ਨਹੀਂ ਦਿੰਦੇ, ਜੇ ਉਤਰ ਜਾਵੇ ਤੇ ਮੱਕੇ ਵੱਲ ਪੈਰ ਕਰਕੇ ਸੌ ਜਾਵੇ ਤੇ ਹੱਡੀਆਂ ਵੀ ਵਾਪਸ ਆ ਗਈਆਂ ਤੇ ਅਸੀਂ ਇਹਨਾਂ ਦੀ ਲੱਤ ਥੱਲਿਓ ਨਿਕਲ ਜਾਵਾਂਗੇ, ਉਹ ਕੱਚਿਆਂ ਨੂੰ ਖਾ ਜਾਣਗੇ। ਚਮਤਕਾਰ ਕੋ ਨਮਸਕਾਰ ਹੁੰਦੀ ਹੈ, ਉਥੇ ਦਿਖਾਣਾ ਪੈਂਦਾ। ਕੌਤਕ ਕਰਕੇ ਵਿਖਾਇਆ ਮੇਰੇ ਹਜ਼ੂਰ ਨੇ, ਭਾਈ ਗੁਰਦਾਸ ਜੀ ਲਿਖਿਆ ਫਿਰਿਆ ਮੱਕਾ ਕਲਾ ਦਿਖਾਰੀ, ਮੱਕਾ ਫੇਰ ਕੇ ਕਲਾ ਵਿਖਾਈ, ਉਹਨਾਂ ਦਾ ਭਰਮਗੜ ਤੋੜਿਆ, ਆਪਣੀ ਪੂਜਾ ਵਾਸਤੇ ਨਹੀਂ ਕਰਾਇਆ, ਉਹਨਾਂ ਨੂੰ ਦੱਸਿਆ ਕਿ ਰੱਬ ਸਾਰਿਆਂ ਵਿੱਚ ਹੈ, ਰੱਬ ਸਾਰਿਆਂ ਪਾਸਿਆਂ ਤੇ ਹੈ, ਤੁਸੀਂ ਨਫ਼ਰਤ ਦੀਆਂ ਕੰਧਾਂ ਉਠਾ ਦਿਓ, ਪਿਆਰ ਪ੍ਰੇਮ ਸਾਰਿਆਂ ਨਾਲ ਕਰੋ, ਇਹ ਜਾਚ ਸਿਖਾਣੀ ਸੀ। ਉਹਦੇ ਵਾਸਤੇ ਪਰਮੇਸ਼ਰ ਸਤਿਗੁਰੂ ਜੀ ਇਹ ਕੌਤਕ ਕੀਤੇ ਹਨ। ਕਰਾਮਾਤ ਕਹਿ ਕੇ ਤੇ ਇਹਨਾਂ ਕੌਤਕਾਂ ਤੋਂ ਸਾਧ ਸੰਗਤ ਜੀ ਇਨਕਾਰੀ ਹੋਣਾ ਸਿੱਖੀ ਤੋਂ ਇਨਕਾਰੀ ਹੋਣ ਦੇ ਬਰਾਬਰ ਹੈ, ਗੁਰਮਤ ਤੋਂ ਉਲਟ ਹੈ। ਦੇਖੋ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਕਰਾਮਾਤ ਦਾ ਜ਼ਿਕਰ ਆਇਆ ਹੈ, ਕਿਹੜੀ ਜਦੋਂ ਭਗਤ ਨਾਮਦੇਵ ਜੀ ਦੇ ਸਾਹਮਣੇ ਗਊ ਦੇ ਟੋਟੇ ਕਰਕੇ ਰੱਖ ਦਿੱਤੇ ਔਰ ਬਾਦਸ਼ਾਹ ਨੇ ਕਿਹਾ ਕਿ ਇਸ ਗਊ ਨੂੰ ਜਿੰਦਾ ਕਰਕੇ ਦਿਖਾ, ਤੇ ਭਗਤ ਜੀ ਨੇ ਜਵਾਬ ਦਿੱਤਾ ਕਿ ਮੇਰਾ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ, ਮੈਂ ਨਹੀਂ ਕਰ ਸਕਦਾ, ਭਗਵਾਨ ਨੂੰ ਜੋ ਮਨਜੂਰ ਹੋਏਗਾ ਹੋ ਜਾਏਗਾ। ਨਾਮਦੇਵ ਜੀ ਦੀ ਅਰਦਾਸ ਸੁਣੀ ਅਕਾਲ ਪੁਰਖ ਜੀ ਆ ਗਏ, ਪਾਖੰਤਣ ਬਾਜ ਬਜਾਏ ਲਾ, ਗਰੜ ਚੜੇ ਗੋਬਿੰਦ ਆਏ ਲਾ, ਤੇ ਆ ਕੇ ਕਹਿਣ ਲੱਗੇ ਕਹੇ ਹੈ ਤਾਂ ਧਰਨ ਇਕੌਡੀ ਕਰੋ, ਕਹੇ ਹੈ ਤਾਂ ਲੇਕਰ ਉਪਰ ਧਰੋ, ਕਹੇ ਤਾਂ ਮੂਈ ਗਊ ਦਿਉ ਜਵਾਏ, ਸਭ ਕੋ ਦੇਖੇ ਪਤਿਆਏ। ਸਾਰਿਆਂ ਨੂੰ ਭਰੋਸਾ ਹੋ ਜਾਵੇ। ਭਗਤ ਜੀ ਨੇ ਬੇਨਤੀ ਕੀਤੀ ਮਹਾਰਾਜ ਗਊ ਜਿੰਦਾ ਕਰ ਦਿਓ। ਉਹ ਗਊ ਜਿੰਦਾ ਹੋਈ, ਉਹਦਾ ਦੁੱਧ ਚੋਇਆ, ਉਹਦਾ ਦੁੱਧ ਚੋ ਕੇ ਬਾਦਸ਼ਾਹ ਦੇ ਅੱਗੇ ਰੱਖਿਆ, ਜਿਹੜੀ ਗਊ ਦੇ ਟੋਟੇ ਕੀਤੇ ਗਏ, ਉਹਦੇ ਟੋਟੇ ਜੁੜ ਗਏ, ਉਹ ਚ ਜਾਨ ਆ ਗਈ, ਉਹਦਾ ਦੁੱਧ ਚੋਇਆ, ਬਾਦਸ਼ਾਹ ਦੇ ਅੱਗੇ ਦੁੱਧ ਹੈ ਦੋਏ, ਜਬ ਮਟਕੀ ਭਰੀ, ਲੇ ਬਾਦਸ਼ਾਹ ਕੇ ਆਗੇ ਤਰੀ। ਬਾਦਸ਼ਾਹ ਮਹਿਲ ਮੈਂ ਜਾਏ ਉਹ ਘੱਟ ਕੀ ਘੱਟ ਲਾਗੀ ਆਏ, ਔਖੀ ਘੜੀ ਆ ਗਈ ਬਾਦਸ਼ਾਹ ਵਾਸ, ਹੱਥ ਮਲਦਾ ਪਛਤਾਉਂਦਾ ਸਮਝ ਨਹੀਂ ਆਉਂਦੀ। ਕਾਜੀ ਮੁੱਲਾ ਬੇਨਤੀ ਫੁਰਮਾਏ, ਬਖਸ਼ੀ ਹਿੰਦੂ ਮੈਂ ਤੇਰੀ ਗਾਏ। ਕਾਜੀਆਂ ਮੁੱਲਾ ਨੇ ਬੇਨਤੀ ਕੀਤੀ, ਹੈ ਹਿੰਦੂ ਮੈਂ ਤੇਰੀ ਗਾਂ ਬਖਸ਼ ਦਿੱਤੀ, ਅੱਜ ਤੋਂ ਬਾਅਦ ਅਸੀਂ ਗਊ ਨਹੀਂ ਮਾਰਾਂਗੇ। ਸਦੀਆਂ ਤਾਈ ਸਾਧ ਸੰਗਤ ਜੀ ਰਾਜ ਮੁਗਲਾਂ ਦਾ ਰਿਹਾ, ਮੁਸਲਮਾਨਾਂ ਦਾ ਰਿਹਾ, ਪਰ ਸਰਕਾਰੀ ਤੌਰ ਤੇ ਗਊ ਨਹੀਂ ਮਾਰੀ ਗਈ, ਚੋਰੀ ਛੁਪੇ ਭਾਵੇਂ ਮਾਰ ਲੈਂਦੇ ਸੀ। ਔਰੰਗਜ਼ੇਬ ਦੇ ਸਮੇਂ ਫਿਰ ਇਹ ਕੰਮ ਸ਼ੁਰੂ ਹੋਇਆ ਸੀ, ਜਿਹਨੂੰ ਕਲਗੀਧਰ ਪਾਤਸ਼ਾਹ ਨੇ ਤੇਗ ਦੇ ਨਾਲ ਠੱਲ ਪਾ ਲਈ, ਗਊ ਗਰੀਬ ਦੀ ਰੱਖਿਆ ਕੀਤੀ। ਆਖੋ ਸਤਨਾਮ। ਸੋ ਸਾਧ ਸੰਗਤ ਜੀ ਕਰਾਮਾਤ ਨਾ ਸਮਝੋ ਇਹਨੂੰ, ਇਹ ਮਹਾਰਾਜ ਦੇ ਕੌਤਕ ਭਲਾ ਕਰਨ ਵਾਸਤੇ ਵਰਤੇ ਨੇ, ਇਹਦੇ ਵਿੱਚ ਕੋਈ ਆਪਣੀ ਵਡਿਆਈ ਦੀ ਕਰਾਮਾਤ ਦਿਖਾਣੀ ਮਨਾ ਹੈ, ਉਹ ਨਹੀਂ ਦਿਖਾਈ ਗੁਰੂ ਸਾਹਿਬ ਨੇ। ਪਰਮਾਤਮਾ ਦੀ ਸ਼ਕਤੀ ਦਾ ਪ੍ਰਗਟਾਵਾ ਜ਼ਰੂਰ ਕਰਕੇ ਦਿਖਾਇਆ ਵੀ ਰੱਬ ਹੈ। ਜੇ ਕੋਈ ਕਵੇ ਵੀ ਰੱਬ ਨਹੀਂ ਹੈ ਤਾਂ ਆਹ ਦੇਖੋ ਰੱਬ ਦੀ ਕਲਾ ਕਿ ਅੱਜ ਮਸੀਤ ਦੌੜੀ ਫਿਰਦੀ ਹੈ ਤੇ ਮਸੀਤ ਦੇ ਉੱਤੇ ਪਾਤਸ਼ਾਹ ਖੜੇ ਨੇ, ਸਾਰੇ ਕਾਬਲ ਦੇ ਲੋਕ ਦੁਹਾਈ ਦੇ ਰਹੇ ਨੇ, ਖੁਦਾ ਦੇ ਵਾਸਤੇ ਮਸੀਤ ਨੂੰ ਇੱਥੇ ਟਿਕਾ ਦਿਓ। ਹੁਣ ਅਗਲੀ ਕਥਾ ਆਪ ਜੀ ਪ੍ਰੇਮ ਨਾਲ ਸਰਵਣ ਕਰੋ, ਗੁਰੂ ਸਾਹਿਬਾਂ ਦੇ ਚਰਨਾਂ ਦਾ ਧਿਆਨ ਧਰ ਕੇ ਆਖੀਏ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। ਚੌਪਈ ਗੁਰਮਸੀਤ ਤਿਸਾਈ ਜਾਵੇ, ਨਗਰ ਲੋਕ ਆਵਤ ਬੇਚਾਵੇ।
ਸਾਧ ਸੰਗਤ ਜੀ, ਜਦੋਂ ਸਤਿਗੁਰਾਂ ਨੇ ਲੋਕਾਂ ਦੀ ਪੁਕਾਰ ਸੁਣ ਕੇ ਮਸੀਤ ਨੂੰ ਰੋਕ ਦਿੱਤਾ, ਜਿੱਥੇ ਮਸੀਤ ਖੜੀ ਉਥੇ ਸਾਰੀ ਦੁਨੀਆ ਦੌੜ ਕੇ ਵੇਖਣ ਆਈ ਵੀ ਮਸੀਤ ਨੂੰ ਕੀ ਹੋ ਗਿਆ, ਮਸੀਤ ਤੁਰੀ ਫਿਰਦੀ ਹੈ। ਮਸਜਿਦ ਮੰਦਰ ਗੁਰਦੁਆਰਾ ਅਕਸਰ ਇੱਕ ਬਿਲਡਿੰਗ ਹੁੰਦੀ ਹੈ, ਇਮਾਰਤ ਹੁੰਦੀ ਹੈ, ਇੱਟਾਂ ਦੀ ਬਣਦੀ ਹੈ, ਚੂਨੇ ਦੀ ਬਣਦੀ ਹੈ, ਤੁਰਨ ਫਿਰਨ ਵਾਲੀ ਚੀਜ਼ ਤਾਂ ਨਹੀਂ ਨਾ। ਰੱਬ ਦਾ ਘਰ ਹੈ, ਸਤਿਕਾਰਯੋਗ ਹੈ, ਮੰਦਰ ਗੁਰਦੁਆਰਾ ਮਸੀਤ ਸਾਰੇ ਸਥਾਨ ਰੱਬ ਦਾ ਘਰ ਮੰਨੇ ਗਏ, ਪਰ ਜੇ ਉਹਨਾਂ ਦੇ ਵਿੱਚ ਬਹਿ ਕੇ ਇਨਸਾਨ ਭਗਤੀ ਕਰੇ ਤਾਂ, ਆਖੋ ਸਤਨਾਮ ਸ੍ਰੀ ਨਾਮ ਜਪੇ, ਤੇ ਜੇ ਕਬਜ਼ਾ ਕਰਕੇ ਕਹੇ ਵੀ ਇਹ ਮੰਦਰ ਮੇਰਾ ਹੈ, ਇਹ ਗੁਰਦੁਆਰਾ ਮੇਰਾ ਹੈ, ਇਹ ਮਸੀਤ ਮੇਰੀ ਹੈ, ਦੂਜੇ ਦਾ ਕੋਈ ਹੱਕ ਨਹੀਂ ਇੱਥੇ, ਤਾਂ ਫਿਰ ਰੱਬ ਉੱਥੇ ਨਹੀਂ ਰਹਿੰਦਾ। ਰੱਬ ਤਾਂ ਬੰਦੇ ਦੇ ਦਿਲ ਵਿੱਚ ਰਹਿੰਦਾ। ਜੇ ਬੰਦੇ ਦਾ ਦਿਲ ਦੁਖਾ ਕੇ ਅਸੀਂ ਕਹੀਏ ਵੀ ਗੁਰਦੁਆਰਾ ਬਣਾ ਲਈਏ, ਮਸੀਤ ਬਣਾ ਲਈਏ, ਮੰਦਰ ਬਣਾ ਲਈਏ, ਪਰ ਬੰਦੇ ਨੂੰ ਕੋਹ ਕੋਹ ਕੇ ਮਾਰੀਏ, ਤਾਂ ਫਿਰ ਮੰਦਰ ਗੁਰਦੁਆਰੇ ਬਣਾਏ ਦਾ ਕੋਈ ਫਾਇਦਾ ਨਹੀਂ। ਕਿਉਂਕਿ ਅਸਲੀ ਮੰਦਰ ਗੁਰਦੁਆਰਾ ਤਾਂ ਬੰਦੇ ਨੂੰ ਰੱਬ ਨਾਲ ਜੋੜਨ ਲਈ, ਭਗਤੀ ਕਰਾਉਣ ਲਈ, ਬਿਠਾਉਣ ਲਈ ਬਣਿਆ। ਜੇ ਬੰਦੇ ਨੂੰ ਉੱਥੇ ਬਹਿਣ ਨਹੀਂ ਦੇਣਾ, ਇਨਸਾਨ ਨਾਲ ਵਿਤਕਰਾ ਕਰਨਾ ਹੈ, ਤਾਂ ਫਿਰ ਇਹ ਰੱਬ ਦਾ ਘਰ ਨਹੀਂ ਰਹਿ ਜਾਂਦਾ। ਉੱਥੇ ਫਿਰ ਸਾਧ ਸੰਗਤ ਜੀ ਬੰਦੇ ਦੇ ਕਬਜ਼ੇ ਹੋ ਜਾਂਦੇ ਹੈ, ਫਲਾਣੀ ਪਾਰਟੀ ਦਾ ਗੁਰਦੁਆਰੇ ਤੇ ਕਬਜ਼ਾ ਹੈ। ਬੜਾ ਦੁੱਖ ਲੱਗਦਾ ਜਦੋਂ ਅੱਜ ਕੱਲ੍ਹ ਅਖਬਾਰਾਂ ਵਿੱਚ ਇਹ ਗੱਲਾਂ ਸੁਣਦੇ ਹਾਂ, ਫਲਾਣੀ ਪਾਰਟੀ ਨੇ ਕਬਜ਼ਾ ਕਰ ਲਿਆ, ਫਲਾਣੀ ਪਾਰਟੀ ਦਾ ਕਬਜ਼ਾ ਟੁੱਟ ਗਿਆ, ਇਹ ਪਾਰਟੀਆਂ ਦੇ ਗੁਰਦੁਆਰੇ ਬਣ ਗਏ, ਗੁਰੂ ਦੇ ਤਾਂ ਨਾਂ ਰਹੇ। ਗੁਰੂ ਦੇ ਦੁਆਰੇ ਚ ਸਾਧ ਸੰਗਤ ਜੀ ਕੋਈ ਵਿਤਕਰਾ ਨਹੀਂ, ਹਿੰਦੂ ਆਵੇ, ਮੁਸਲਮਾਨ ਆਵੇ। ਆ ਦੋ ਚਾਰ ਦਿਨ ਪਹਿਲਾਂ ਈਦ ਵਾਲੇ ਦਿਨ ਬਹੁਤਾ ਹੀ ਕਹਿੰਦੇ, ਜਦੋਂ ਪ੍ਰਸਾਦ ਦਾ ਮੌਸਮ ਸੀਗਾ ਤੇ ਜੋਸ਼ੀ ਮੱਠ ਦੇ ਗੁਰਦੁਆਰੇ ਦੇ ਲਾਗੇ ਮੁਸਲਮਾਨ ਵੀਰਾਂ ਨੇ ਨਮਾਜ਼ ਪੜ੍ਹਨੀ ਸੀ, ਉਥੇ ਪਹਾੜੀ ਇਲਾਕੇ ਵਿੱਚ ਕੋਈ ਥਾਂ ਉਹਨਾਂ ਨੂੰ ਨਮਾਜ਼ ਵਾਸਤੇ ਨਾ ਮਿਲੀ, ਤਾਂ ਉਹਨਾਂ ਨੇ ਗੁਰਦੁਆਰੇ ਚ ਆ ਕੇ ਨਮਾਜ਼ ਪੜ੍ਹੀ। ਇਹ ਪਿਛਲੇ ਦੋ ਚਾਰ ਦਿਨਾਂ ਦੀ ਖਬਰ ਹੈ, ਕੋਈ ਬਹੁਤੀ ਨਹੀਂ। ਆ ਈਦ ਹੁਣੇ ਗਈ ਹੈ, ਥੋੜੇ ਦਿਨ ਪਹਿਲਾਂ ਸੋਮਵਾਰ ਜਾਂ ਐਤਵਾਰ ਨੂੰ, ਤੇ ਉਸ ਦਿਨ ਸਾਧ ਸੰਗਤ ਜੀ ਉਹਨਾਂ ਵੀਰਾਂ ਨੇ ਨਮਾਜ਼ ਪੜ੍ਹੀ ਤੇ ਗੁਰੂ ਮਹਾਰਾਜ ਦੇ ਦਰਬਾਰ ਚ ਪੜ੍ਹੀ, ਕਿਉਂਕਿ ਇੱਥੇ ਆ ਕੇ ਹਰ ਕੋਈ ਪਰਮੇਸ਼ਰ ਦੀ ਬੰਦਗੀ ਕਰ ਸਕਦਾ ਹੈ, ਕਿਸੇ ਨੂੰ ਅਸੀਂ ਧੱਕਾ ਮਾਰ ਨਹੀਂ ਸਕਦੇ ਜੇ ਗੁਰੂ ਦੇ ਪੈਰੇ ਚਲੀਏ ਤਾਂ। ਗੁਰੂ ਹਰਗੋਬਿੰਦ ਸਾਹਿਬ ਨੇ ਸ੍ਰੀ ਹਰਗੋਬਿੰਦ ਪੁਰਾ ਵਸਾਇਆ ਤੇ ਸਭ ਤੋਂ ਪਹਿਲਾਂ ਉੱਥੇ ਮਸੀਤ ਬਣਵਾਈ, ਗੁਰਦੁਆਰਾ ਬਾਅਦ ਚ ਬਣਿਆ, ਮਸੀਤ ਪਹਿਲਾਂ ਬਣੀ। ਕਿਉਂ ਬਣਾਈ? ਉੱਥੇ ਮੁਸਲਮਾਨ ਰਹਿੰਦੇ ਸਨ, ਉਹਨਾਂ ਕੋਲ ਵਿਚਾਰਿਆਂ ਕੋਲ ਨਮਾਜ਼ ਪੜ੍ਹਨ ਵਾਸਤੇ ਮਸੀਤ ਕੋਈ ਨਹੀਂ। ਮਹਾਰਾਜ ਨੇ ਉਹ ਜਗ੍ਹਾ ਤੇ ਮਸੀਤ ਬਣਾਈ, ਅੱਜ ਵੀ ਖੜੀ ਹੈ, ਉਹਨੂੰ ਗੁਰੂ ਕੀ ਮਸੀਤ ਕਹਿੰਦੇ। 1947 ਚ ਮੁਸਲਮਾਨ ਵੀਰ ਪਾਕਿਸਤਾਨ ਚਲੇ ਗਏ, ਮਸੀਤ ਦੇ ਵਿੱਚ ਲੋਕਾਂ ਨੇ ਡੰਗਰ ਬੰਨਣੇ ਸ਼ੁਰੂ ਕਰ ਦਿੱਤੇ। ਬੜੀ ਵਧੀਆ ਤਰੀਕੇ ਨਾਲ ਮਜ਼ਬੂਤ ਮਸੀਤ ਦੇਖੀ ਬਾਬਾ ਬਿਸ਼ਨ ਸਿੰਘ ਜੀ, ਨਿਹੰਗ ਸਿੰਘ, ਬਾਬੇ ਬਕਾਲੇ ਵਾਲਿਆਂ ਨੂੰ। ਉਹਨਾਂ ਨੇ ਜਾ ਕੇ ਮਸੀਤ ਦੀ ਸਫਾਈ ਕਰਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਤਾ। ਮਸੀਤ ਹੈ, ਅੰਦਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਤੇ ਨਿਸ਼ਾਨ ਸਾਹਿਬ ਲੱਗਾ ਹੋਇਆ, ਤੇ ਵਿਸ਼ਵ ਵਿਰਾਸਤ ਜਿਹੜੇ ਹਨ, ਜਿਹੜੇ ਵਰਲਡ ਦੇ ਵਿੱਚ ਜਿਹੜੀਆਂ ਵਧੀਆ ਵਧੀਆ ਨਿਸ਼ਾਨੀਆਂ ਨੇ ਉਹ ਸਾਂਭਦੇ ਨੇ। ਉਹ ਜਿਹੜੀ ਸਾਧ ਸੰਗਤ ਜੀ ਜਥੇਬੰਦੀ ਹੈ ਵਿਸ਼ਵ ਵਿਰਾਸਤ ਵਾਲਿਆਂ ਨੇ, ਉੱਥੇ ਆਪਣਾ ਇੱਕ ਬੋਰਡ ਲਾਇਆ ਹੋਇਆ ਗੁਰੂ ਕੀ ਮਸੀਤ, ਔਰ ਉਹਨੂੰ ਵਿਸ਼ਵ ਹੈਰੀਟੇਜ ਦੇ ਰੂਪ ਵਿੱਚ ਮੰਨ ਲਿਆ ਵੀ ਇਹ ਸੰਸਾਰ ਦੇ ਵਿੱਚ ਸਭ ਤੋਂ ਵਧੀਆ ਇੱਕ ਮਹਾਰਾਜ ਨੇ ਸਰਬ ਸਾਂਝੀ ਵਾਲਤਾ ਦਾ ਇੱਥੇ ਉਪਦੇਸ਼ ਦਿੱਤਾ ਗੁਰੂ ਹਰਗੋਬਿੰਦ ਸਾਹਿਬ ਨੇ। ਮਸੀਤ ਮੰਦਰ ਗੁਰਦੁਆਰੇ ਸਾਡੇ ਨੇ, ਸਾਡੇ ਵਾਸਤੇ ਨੇ, ਕੋਈ ਵੀ ਬਗਾਨਾ ਨਹੀਂ ਹੈ। ਜੇ ਸਮਝ ਲਓਗੇ ਤੇ ਰੱਬ ਨੂੰ ਵੇਖ ਲਓਗੇ, ਜੇ ਇਹ ਨਹੀਂ ਸਮਝੋਗੇ ਤੇ ਰੱਬ ਨਹੀਂ ਨਜ਼ਰ ਆਉਣਾ। ਦੁਨੀਆਂ ਨੂੰ ਜਿੰਨਾ ਮਰਜ਼ੀ ਵੇਖੀ ਜਾਓ, ਭਰਮਾਂ 'ਚ ਪਏ ਰਹੋਗੇ। ਗੁਰੂ ਨਾਨਕ ਸਾਹਿਬ ਇਹੀ ਤਾਂ ਦੱਸਣ ਗਏ ਨੇ, ਕਹਿੰਦੇ ਤੂੰ ਕਹਿੰਦਾ ਮਸੀਤ ਮੇਰੀ ਹੈ, ਮੈਂ ਕਹਿੰਦਾ ਮਸੀਤ ਮੇਰੀ ਵੀ ਹੈ, ਆਖੋ ਸਤਨਾਮ, ਕਿਉਂਕਿ ਮੇਰੇ ਰੱਬ ਦੀ ਹੈ, ਮੇਰੇ ਖੁਦਾ ਦੀ ਹੈ, ਮੇਰਾ ਅੱਲਾ ਇੱਥੇ ਰਹਿੰਦਾ, ਮੈਂ ਖੁਦਾ ਦਾ ਬੰਦਾ ਹਾਂ, ਮੈਂ ਇੱਥੇ ਨਹੀਂ ਬਹਿ ਸਕਦਾ, ਮੇਰਾ ਕੋਈ ਹੱਕ ਨਹੀਂ। ਜਿਹੜਾ ਸਾਧ ਸੰਗਤ ਜੀ ਇਸ ਗੱਲ ਨੂੰ ਸਮਝੇਗਾ ਉਹ ਅਸਲ ਮੁਸਲਮਾਨ ਹੋਏਗਾ। ਮਹਾਰਾਜ ਕਹਿੰਦੇ ਮੁਸਲਮਾਨ ਮੋਮ ਦਿਲ ਹੋਵੇ, ਅੰਤਰ ਕੀ ਮਨ ਦਿਲ ਤੇ ਧੋਵੇ। ਮੁਸਲਮਾਨ ਉਹ ਹੈ ਜਿਹਦਾ ਦਿਲ ਮੋਮ ਵਰਗਾ ਹੈ। ਅਸਲ ਮੁਸਲਮਾਨ ਹਜ਼ਰਤ ਮੁਹੰਮਦ ਸਾਹਿਬ ਨੇ ਇਸਲਾਮ ਦੀ ਨੀਂਹ ਰੱਖੀ। ਕਦੀ ਉਹਨਾਂ ਦੀ ਜ਼ਿੰਦਗੀ ਪੜ੍ਹੋ, ਉਹਨਾਂ ਦਾ ਜੀਵਨ ਪੜ੍ਹੋ, ਕਿੰਨੇ ਦਿਆਲੂ ਸਨ, ਕਿੰਨਾ ਸਾਦਾ ਜੀਵਨ ਸੀ। ਕਿ ਮਦੀਨੇ 'ਚ 10 ਸਾਲ ਦੇ ਲਗਭਗ ਹਜ਼ਰਤ ਮੁਹੰਮਦ ਸਾਹਿਬ ਜੀ ਰਹੇ, ਉੱਥੇ ਸਾਧ ਸੰਗਤ ਜੀ ਕੇਵਲ ਖਜੂਰਾਂ ਮਿਲਦੀਆਂ ਸੀ, ਕੁਝ 50 ਗ੍ਰਾਮ ਖਜੂਰਾਂ, 100 ਗ੍ਰਾਮ ਖਜੂਰਾਂ ਇੱਕ ਬੰਦੇ ਨੂੰ ਖਾਣ ਨੂੰ ਮਿਲਦੀਆਂ ਸੀ। ਹਜ਼ਰਤ ਮੁਹੰਮਦ ਸਾਹਿਬ ਦੇ ਹਿੱਸੇ ਦੀਆਂ ਖਜੂਰਾਂ ਪਈਆਂ ਰਹਿੰਦੀਆਂ ਸਨ, ਉਦੋਂ ਖਾਂਦੇ ਸਨ ਜਦੋਂ ਸਾਰੀ ਦੁਨੀਆ ਖਾ ਕੇ ਹਟ ਜਾਵੇ, ਭੁੱਖਾ ਕੋਈ ਬਚਿਆ ਹੋਵੇ ਉਹਨੂੰ ਆਪਣੇ ਹਿੱਸੇ ਦੀਆਂ ਦੇ ਦਿੰਦੇ ਸਨ, ਆ ਭੁੱਖੇ ਸੌ ਜਾਂਦੇ ਸਨ। ਅੱਜ ਅਸੀਂ ਮੁਸਲਮਾਨ ਘੁਆਈਏ, ਭਾਵੇਂ ਸਿੱਖ ਘੁਆਈਏ, ਭਾਵੇਂ ਈਸਾਈ ਘੁਆਈਏ, ਭਾਵੇਂ ਹਿੰਦੂ ਘੁਆਈਏ, ਸਿੱਖ ਘੁਆਈਏ, ਜਿੰਨਾ ਚਿਰ ਅਸੀਂ ਮਹਾਂਪੁਰਸ਼ਾਂ ਦੇ ਜੀਵਨ ਤੋਂ ਸਿੱਖਿਆ ਨਹੀਂ ਲੈਂਦੇ ਅਸੀਂ ਕੁਝ ਵੀ ਨਹੀਂ ਬਣੇ, ਕੁਝ ਵੀ ਨਹੀਂ ਬਣੇ, ਮੁਸਲਮਾਨ ਨਹੀਂ ਬਣੇ। ਮਹਾਰਾਜ ਕਹਿੰਦੇ ਤੁਸੀਂ ਕਹਿੰਦੇ ਹੋ ਅਸੀਂ ਮੁਸਲਮਾਨ ਹਾਂ ਤੇ ਦਿਲ ਤੁਹਾਡਾ ਪੱਥਰ ਵਰਗਾ ਕਠੋਰ ਹੈ। ਇੱਕ ਮੁਸਾਫਰ ਆ ਗਿਆ, ਰਾਤ ਰਹਿਣਾ ਹੀ ਉਹਨੇ, ਚਲੇ ਜਾਣਾ, ਤੂੰ ਕਹਿੰਦਾ ਨਿਕਲ ਇੱਥੋਂ। ਤੇ ਜਦੋਂ ਮਹਾਰਾਜ ਜੀ ਨੇ ਮਸੀਤ ਦੁੜਾਈ ਹੈ, ਹੁਣ ਸਮਝ ਆਈ ਹੈ ਵੀ ਇਹ ਤਾਂ ਕੋਈ ਔਲੀਆ ਪੈਗੰਬਰ ਆ ਗਏ। ਸਤਿਗੁਰਾਂ ਨੇ ਮਸੀਤ ਰੋਕ ਲਈ।
ਧਰੈ ਉਪਾਏ ਨ ਬੰਧਨ ਕਰੇ, ਤਨ ਤਨ ਉਨ ਤਨ ਉਚਰੇ।
ਹੁਣ ਆ ਕੇ ਪੈਰੀ ਮੱਥਾ ਟੇਕਣ ਲੱਗ, ਗੁਰੂ ਸਾਹਿਬ ਦੇ ਚਰਨਾਂ ਚ ਭੇਟਾ ਰੱਖ ਕੇ ਨਮਸਕਾਰਾਂ ਕਰਦੇ, ਸਜਦੇ ਕਰਦੇ, ਸਲਾਮਾਂ ਕਰਦੇ ਹਨ।
ਔਗਣ ਆਪਣੋ ਨਾਮ ਕਾਇਓ, ਨਾਮ ਦਾਨੀ ਚਨਾਨ ਦ੍ਰਿੜਾਇਓ।
ਮਹਾਰਾਜ ਜੀ ਇੱਥੇ ਔਗੜ ਦੇ ਰੂਪ ਵਿੱਚ, ਇੱਕ ਜੋਗੀ ਦੇ ਰੂਪ ਵਿੱਚ, ਇੱਕ ਤਿਆਗੀ ਔਤੂਰ ਦੇ ਰੂਪ ਚ ਆਏ ਨੇ, ਤੇ ਉਹਨਾਂ ਨੂੰ ਦੱਸਿਆ ਭਾਈ ਤੁਸੀਂ ਇੱਕ ਤਿਆਗੀ ਬਣ ਕੇ ਜੀਵਨ ਨੂੰ ਸਰਾਂ ਸਮਝੋ, ਇਸ ਸੰਸਾਰ ਨੂੰ ਇੱਥੋਂ ਚਲੇ ਜਾਣਾ, ਤੇ ਇੱਥੇ ਕਿਸੇ ਚੀਜ਼ ਤੇ ਆਪਣਾ ਕਬਜ਼ਾ ਨਾ ਕਰੋ। ਮੰਦਰ ਤੇ, ਗੁਰਦੁਆਰੇ ਤੇ, ਮਸੀਤ ਤੇ ਤਾਂ ਕਬਜ਼ਾ ਬੜੀ ਮਾੜੀ ਗੱਲ ਹੈ, ਆਪਣੇ ਮਕਾਨ ਤੇ ਵੀ ਨਹੀਂ ਕਬਜ਼ਾ ਰੱਖਣਾ ਚਾਹੀਦਾ, ਉਹ ਵੀ ਰੱਬ ਦਾ ਦਿੱਤਾ ਹੋਇਆ ਮੁਸਾਫਰ ਖਾਨਾ, ਉਥੋਂ ਵੀ ਆਪਾਂ ਚਲੇ ਜਾਣਾ। ਮੰਦਰ ਗੁਰਦੁਆਰਾ ਤਾਂ ਹੈ ਹੀ ਰੱਬ ਦਾ, ਉੱਥੇ ਤਾਂ ਕਬਜ਼ਾ ਕਰਨਾ ਬਹੁਤ ਮਾੜੀ ਗੱਲ ਹੈ, ਆਪਣੇ ਘਰ ਤੇ ਵੀ ਕਬਜ਼ਾ ਛੱਡੋ। ਤੇ ਗੁਰੂ ਸਾਹਿਬ ਨੇ ਨਾਮ ਦਾਨ ਉਹਨਾਂ ਲੋਕਾਂ ਨੂੰ ਦ੍ਰਿੜ ਕਰਾਇਆ। ਹਾਂਜੀ,
ਚਰਨ ਕਮਲ ਗੁਰ ਕੋ ਜੋ ਬਾਮੋ, ਪੂਜਿਆ ਤੁਰਕ ਕਰੇ ਪ੍ਰਣਾਮੋ।
ਸਾਧ ਸੰਗਤ ਜੀ, ਮਹਾਰਾਜ ਦੇ ਦੋ ਚਰਨ, ਉੱਥੇ ਦੋਵਾਂ ਚਰਨਾਂ ਦੀ ਦੋਵਾਂ ਕੌਮਾਂ ਦੇ ਲੋਕ ਪੂਜਾ ਕਰਨ ਲੱਗੇ। ਕਾਬਲ ਦੇ ਵਿੱਚ ਹਿੰਦੂ, ਮੁਸਲਮਾਨ ਤੇ ਬੋਧੀ, ਜੈਨੀ ਸਾਰੇ ਮਤ ਰਹਿੰਦੇ ਸਨ। ਅਜੇ ਤੱਕ ਵੀ ਕੁਝ ਕੁਝ ਨਿਸ਼ਾਨੀਆਂ ਮੌਜੂਦ ਹਨ। ਕੁਝ ਸਮਾਂ ਪਹਿਲਾਂ ਕਾਬਲ ਤੋਂ ਲੱਖਾਂ ਸਿੱਖਾਂ ਨੂੰ ਆਉਣਾ ਵੀ ਪਿਆ, ਜਿਹੜੇ ਦਿੱਲੀ ਅਤੇ ਹੋਰ ਸ਼ਹਿਰਾਂ 'ਚ ਵੱਸੇ ਹੋਏ ਨੇ। ਉਥੋਂ ਦੇ ਹਾਲਾਤ ਖਰਾਬ ਹੋਣ ਦੇ ਕਾਰਨ ਕਾਬਲ ਵਿੱਚ ਦਸਵੇਂ ਪਾਤਸ਼ਾਹ ਦਾ ਹੁਕਮਨਾਮਾ ਵੀ ਗਿਆ। ਉਥੇ ਵੀ ਅਮਰ ਸੰਚਾਰ ਹੁੰਦਾ ਰਿਹਾ। ਸਤਿਕਾਰਯੋਗ ਅਕਾਲੀ ਕੌਰ ਸਿੰਘ ਜੀ ਨਿਹੰਗ ਨੇ ਕਾਬਲ 'ਚ ਹਜ਼ਾਰਾਂ ਲੋਕਾਂ ਨੂੰ ਖੰਡੇ ਦਾ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ। ਔਰ ਸਾਧ ਸੰਗਤ ਜੀ, ਉਥੇ ਦੇ ਗੁਰਦੁਆਰਿਆਂ 'ਚ ਹੱਥ ਲਿਖਤ ਬੀੜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਔਰ ਦਸਮ ਗ੍ਰੰਥ ਸਾਹਿਬ ਦੀਆਂ ਅਜੇ ਤੱਕ ਮੌਜੂਦ ਹਨ। ਬਹੁਤ ਜ਼ਿਆਦਾ ਸਿੱਖੀ ਦਾ ਉਥੇ ਗੜ ਰਿਹਾ ਹੈ। ਪਹਿਲਾਂ ਵੀ ਉਥੇ ਹਿੰਦੂ ਧਰਮ ਦੇ ਲੋਕ ਰਹਿੰਦੇ ਸਨ। ਆ ਕੇ ਮੁਸਲਮਾਨ ਮਹਾਰਾਜ ਦੇ ਖੱਬੇ ਚਰਨਾਂ ਤੇ ਮੱਥਾ ਟੇਕਦੇ ਹਨ।
ਤੈਨੂੰ ਚਰਨ ਕਮਲ ਤੇ ਕਾਲਾ ਪੂਜੈ ਹਿੰਦੂ ਭਾਓ ਬਿਸਾਲਾ।
ਔਰ ਸੱਜੇ ਪੈਰ ਦੀ ਹਿੰਦੂ ਪੂਜਾ ਕਰਦੇ ਹਨ, ਖੱਬੇ ਦੀ ਮੁਸਲਮਾਨ ਕਰਦੇ ਹਨ। ਕੈਸਾ ਮੇਰੇ ਪਾਤਸ਼ਾਹ ਦਾ ਪਿਆਰ ਹੈ। ਨਾਨਕ ਸ਼ਾਹ ਫਕੀਰ, ਹਿੰਦੂ ਕਾ ਗੁਰੂ, ਮੁਸਲਮਾਨ ਕਾ ਪੀਰ, ਸਾਰੇ ਪ੍ਰੇਮ ਨਾਲ ਪੂਜਾ ਕਰਦੇ ਹਨ।
ਕਪੀਆਂ ਕੋ ਦੀਨੋ ਉਪਦੇਸ਼ਾ, ਭਜੋ ਨਾਮ ਤਜ ਜਗਤ ਕਲੇਸ਼ਾ।
ਸਤਿਗੁਰੂ ਗਰੀਬ ਨਿਵਾਸ ਜੀ ਨੇ ਸਭ ਨੂੰ ਉਪਦੇਸ਼ ਕੀ ਦਿੱਤਾ ਹੈ? ਉਪਦੇਸ਼ ਦਿੱਤਾ, ਭਾਈ ਨਾਮ ਜਪੋ, ਭਜਨ ਕਰੋ। ਹਿੰਦੂ ਮੁਸਲਮਾਨ ਕੋਈ ਵੀ ਇਨਸਾਨ ਜੇ ਪਰਮਾਤਮਾ ਦੀ ਬੰਦਗੀ ਕਰੋਗੇ ਤਾਂ ਅੱਗੇ ਜਾ ਕੇ ਕੰਮ ਆਵੇਗੀ, ਜਗਤ ਦੇ ਕਲੇਸ਼ ਦੁੱਖਾਂ ਤੋਂ ਬਚ ਜਾਓਗੇ।
ਅੰਤ ਕਾਲ ਮੈਂ ਹੋਏ ਸਹਾਇ, ਕਰੇ ਜੇ ਕਲਮਲ ਦੇ ਮਿਟਾਏ।
ਅੰਤ ਵੇਲੇ ਨਾਮ ਨੇ ਸਹਾਇਤਾ ਕਰਨੀ ਹੈ, ਜਿਹੜੇ ਪਾਪ ਕੀਤੇ ਨੇ ਉਹ ਮਿਟ ਜਾਣਗੇ, ਕੱਟੇ ਜਾਣਗੇ।
ਜੈ ਸੰਤ ਸੇਵ ਮਨ ਲਾਈ,
ਹੇ ਭਾਈ ਸੰਤਾਂ ਦੀ ਸੇਵਾ ਮਨ ਲਾ ਕੇ ਕਰਿਆ ਕਰੋ।
ਇਨਕੇ ਬਚਨ ਸੁਣਤ ਸੁਖ ਪਾਏ,
ਸੰਤਾਂ ਦੇ ਬਚਨ ਸੁਣਿਆ ਕਰੋ, ਮਨ ਨੂੰ ਤਨ ਨੂੰ ਸ਼ਾਂਤੀ ਮਿਲਦੀ ਹੈ।
ਹਿਰਦੇ ਵਿਚਾਰ ਕਮਾਵੇ ਸੋ,
ਉਹਨਾਂ ਬਚਨਾਂ ਨੂੰ ਸੁਣ ਕੇ ਹਿਰਦੇ 'ਚ ਵਿਚਾਰ ਕਰੇ ਤੇ ਕਮਾਈ ਕਰੇ,
ਸਭ ਹੋਵੇ ਸੁਖ ਲੋਕੇ ਦੋ,
ਦੋਵਾਂ ਲੋਕਾਂ ਦੇ ਸੁਖ ਮਿਲਣਗੇ।
ਕਿਤਕ ਦਿਵਸ ਰਹਿ ਕੇ ਜਗਤੇ,
ਕੁਝ ਦਿਨ ਸੱਚੇ ਪਾਤਸ਼ਾਹ ਜੀ ਕਾਬਲ ਵਿੱਚ ਰਹਿ ਕਰਕੇ
ਨਾਮ ਜਪਣ ਕੋ ਦੇ ਉਪਦੇਸ਼ਾ,
ਨਾਮ ਜਪਣ ਦਾ ਉਪਦੇਸ਼ ਦਿੱਤਾ। ਹਿੰਦੂ ਮੁਸਲਮਾਨ ਸਭ ਆ ਕੇ ਬੈਠਦੇ ਨੇ, ਕਾਜੀ ਮੁਲਾਣੇ ਵੀ ਬੈਠਦੇ ਨੇ, ਬ੍ਰਾਹਮਣ ਤੇ ਪੰਡਿਤ ਵੀ ਬੈਠਦੇ ਨੇ, ਸਾਰੀਆਂ ਜਾਤਾਂ ਦੇ ਲੋਕ ਬੈਠਦੇ। ਮਹਾਰਾਜ ਸਭ ਨੂੰ ਕਹਿੰਦੇ, ਭਾਈ ਸੱਚੇ ਮਨ ਨਾਲ ਪਰਵਰਦਗਾਰ ਦੀ, ਪੈਦਾ ਕਰਨ ਵਾਲੇ ਦੀ, ਪਰਮਾਤਮਾ ਦੀ ਬੰਦਗੀ ਕਰਿਆ ਕਰੋ, ਉਹਦਾ ਸਿਮਰਨ ਕਰਿਆ ਕਰੋ।
ਪਿਤਾ ਹੋਏ ਤਿੰਨ ਤੇ ਗੁਣ ਕਾਮੇ,
ਗੁਣਾਂ ਦੀ ਖਾਨ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਲੋਕਾਂ ਕੋਲੋਂ ਵਿਦਾ ਹੋ ਕਰਕੇ
ਸਾਨ ਗਮਨੇ ਸੁਖਦਾਨੀ,
ਸੁਖ ਦੇਣ ਵਾਸਤੇ, ਜੀਵਾਂ ਦਾ ਕਲਿਆਣ ਕਰਨ ਵਾਸਤੇ ਅੱਗੇ ਨੂੰ ਚੱਲ ਪਏ।
ਕਵੀ ਸੰਤੋਖ ਸਿੰਘ ਜਾਚੈ ਦਾਨਾ, ਸਤਨਾਮ ਦੇਵੋ ਦੁਖਹਾਨਾ।
ਕਵੀਰਾਜ ਭਾਈ ਸੰਤੋਖ ਸਿੰਘ ਜੀ ਇਸ ਅਧਿਆਏ ਦੇ ਅਖੀਰ ਵਿੱਚ ਅਰਦਾਸ ਕਰਦੇ ਨੇ, ਹੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਮੇਰੀ ਝੋਲੀ 'ਚ ਵੀ ਸਿੱਖੀ ਦੀ ਦਾਤ ਪਾਓ, ਮੈਨੂੰ ਵੀ ਆਪਣਾ ਨਾਮ ਬਖਸ਼ੋ, ਮੇਰਾ ਇਹ ਜੀਵਨ ਜਿਹੜਾ ਦਿਨੋ ਦਿਨ ਬੀਤਦਾ ਜਾ ਰਿਹਾ, ਔਧ ਘਟੈ ਦਿਨ ਸਰੈਣਾ ਰੇ, ਮਨ ਗੁਰਮਿਲ ਕਾਜ ਸਵਾਰੇ, ਮੇਰਾ ਵੀ ਕੰਮ ਸੌਰ ਜਾਵੇ, ਮੇਰਾ ਵੀ ਜੀਵਨ ਸਫਲ ਹੋ ਜਾਵੇ।
ਦੋਏਰਾ ਸ੍ਰੀ ਸਤਿਗੁਰ ਕੇ ਸ਼ਬਦ ਮੈਂ ਰਚੇ ਜੇ ਸਿੱਖ ਸੁਖ ਸੰਗ,
ਜਿਹੜੇ ਗੁਰੂ ਦੇ ਸਿੱਖ ਬਾਣੀ ਦੇ ਰੰਗ ਵਿੱਚ ਰੰਗੇ ਹੋਏ ਹਨ।
ਤਿੰਨ ਚਰਨਨ ਪਰ ਬੰਦਨਾ, ਕਰੋ ਸਦਾ ਸਾ ਉਮੰਗ।
ਭਾਈ ਸੰਤੋਖ ਸਿੰਘ ਕਹਿੰਦੇ, ਉਹਨਾਂ ਸੰਤਾਂ ਨੂੰ, ਉਹਨਾਂ ਗੁਰਸਿੱਖਾਂ ਨੂੰ ਮੈਂ ਮੱਥਾ ਟੇਕਦਾ, ਉਹਨਾਂ ਦੇ ਚਰਨਾਂ ਦੇ ਨਮਸਕਾਰ ਕਰਦਾ ਪ੍ਰੇਮ ਸਹਿਤ।
ਭਾਈ ਸ੍ਰੀ ਅੰਗਦ ਸੁਣੀਏ ਗੁਣ ਭਵਨੰਗ ਆਗੈ ਕੀਨ ਗੁਰੂ ਪੁਨ ਗਮਨੰਗ।
ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਦੇਵ ਜੀ, ਕਾਬਲ ਦੇ ਵਿਚ ਲੋਕਾਂ ਦਾ ਭਰਮਗੜ ਤੋੜ ਕੇ ਉਹਨਾਂ ਨੂੰ ਇਹ ਗੱਲ ਸਮਝਾ ਕੇ ਵੀ ਮੰਦਰ ਮਸੀਤ ਗੁਰਦੁਆਰੇ ਰੱਬ ਦੇ ਹੁੰਦੇ ਨੇ, ਇਹਨਾਂ ਉੱਤੇ ਕਬਜ਼ੇ ਨਹੀਂ ਕਰੀ ਦੇ ਹੁੰਦੇ, ਇਹ ਦੱਸ ਕੇ ਮਹਾਰਾਜ ਅੱਗੇ ਨੂੰ ਚੱਲ ਪਏ।
ਜਾਤ ਪੰਥ ਮੈਂ ਖੇਤ ਨਿਆਰਾ,
ਅੱਗੇ ਮਹਾਰਾਜ ਤੁਰੇ ਜਾਂਦੇ ਨੇ, ਇੱਕ ਖੇਤ ਵੇਖਿਆ ਹੈ,
ਬਾਕੀ ਚਨੇ ਖਰੇਕ ਸਾਰਾ,
ਖੇਤ ਦੇ ਵਿਚ ਚਣਿਆਂ ਦਾ ਖੇਤ ਹੈ, ਪੱਕੇ ਹੋਏ ਚਣੇ ਖੜੇ ਹਨ,
ਇੱਕ ਮਰਦਾਨੇ ਰਿਦਾ ਲੁਭਾਇਆ,
ਭਾਈ ਮਰਦਾਨੇ ਨੂੰ ਚਣੇ ਵੇਖੇ ਤੇ ਮਨ ਥੋੜਾ ਜਿਹਾ ਖਾਣ ਦੀ ਇੱਛਾ ਹੋਈ,
ਸ੍ਰੀ ਨਾਨਕ ਸੰਗ ਬੈਨ ਅਲਾਇਆ,
ਔਰ ਭਾਈ ਮਰਦਾਨਾ ਗੁਰੂ ਸਾਹਿਬ ਜੀ ਨੂੰ ਕਹਿਣ ਲੱਗਾ,
ਖੇਤ ਚਨਨ ਕੋ ਬੋ ਫਲ ਲਾਗੇ,
ਇਹ ਮਹਾਰਾਜ ਚਣਿਆਂ ਦਾ ਖੇਤ ਹੈ, ਬੜੇ ਫਲ ਲੱਗੇ ਨੇ,
ਇਸ ਚਾਬਨ ਮਮ ਮਨ ਅਨੁਰਾਗਿਓ,
ਮੇਰਾ ਜੀ ਕਰਦਾ ਕੁਝ ਚਣੇ ਚੱਬ ਲਵਾਂ,
ਆਏ ਦਿਓ ਸੋ ਬੂਟੀ ਉਖਾਰੋ,
ਜੇ ਆਗਿਆ ਦਿਓ ਤੇ ਇੱਕ ਬੂਟਾ ਪੱਟ ਲਵਾਂ,
ਇੱਥਾਂ ਅਗਨ ਜਗਾਏ ਸਵਾਰੋ,
ਇੱਥੇ ਅੱਗ ਬਾਲ ਕੇ ਤੇ ਹੋਲਾ ਭੁੰਨ ਲਵਾਂ,
ਸੁਣ ਬਿਗਸੇ ਬੇਦੀ ਕੁਲ ਦੀਪਾ,
ਸਤਿਗੁਰੂ ਮਹਾਰਾਜ ਸੁਣ ਕੇ ਹੱਸ ਪਏ,
ਬੈਠ ਗਏ ਤੇ ਖੇਤ ਸਮੀਪਾ,
ਮਹਾਰਾਜ ਖੇਤ ਦੇ ਪਾਸ ਬੈਠ ਗਏ,
ਇੱਕ ਬਾਲਕ ਥੋ ਰਖਵਾਰਾ,
ਉਸ ਖੇਤ ਦੀ ਰਾਖੀ ਕਰਨ ਵਾਲਾ ਇੱਕ ਬੱਚਾ ਸੀ,
ਸ੍ਰੀ ਗੁਰੂ ਕੋ ਤਿੰਨ ਦਰਸ਼ਨ ਨਿਆਰਾ,
ਉਸ ਬੱਚੇ ਨੇ ਜਦੋਂ ਮਹਾਰਾਜ ਜੀ ਦੇ ਦਰਸ਼ਨ ਕੀਤੇ,
ਹਿਰਦਾ ਨਿਰਮਲ ਭਇਓ ਵਿਸਾਲਾ,
ਦਰਸ਼ਨ ਕਰਦਿਆਂ ਹੀ ਬੱਚੇ ਦਾ ਮਨ ਸ਼ੁੱਧ ਹੋ ਗਿਆ,
ਕਾਰਜ ਕੀਨੋ ਤੇ ਕਾਲਾ,
ਉਸ ਬੱਚੇ ਦੇ ਮਨ ਵਿਚ ਪਿਆਰ ਜਾਗਿਆ ਤੇ ਉਸਨੇ ਇਸ ਪ੍ਰਕਾਰ ਦੀ ਕਿਰਿਆ ਕੀਤੀ,
ਆਪਣੇ ਘਰ ਸੋ ਬੂਟੀ ਉਖਾੜੇ,
ਉਸਨੇ ਆਪਣੇ ਹੱਥ ਦੇ ਨਾਲ ਬੂਟਾ ਪਟਿਆ,
ਪਾਵਕ ਬਾਰੀ ਖੜੇ ਸਵਾਰੇ,
ਔਰ ਬੱਚੇ ਨੇ ਆਪ ਹੀ ਅੱਗ ਬਾਲ ਕੇ ਓਲਾ ਭੁੰਨ ਲਈਆਂ,
ਸ੍ਰੀ ਗੁਰੂ ਆਗੇ ਧਰੇ ਸੁਜਾਈ,
ਔਰ ਉਹ ਹੋਲਾ ਭੁੰਨ ਕੇ ਗੁਰੂ ਨਾਨਕ ਦੇਵ ਜੀ ਦੇ ਅੱਗੇ ਲਿਆ ਰੱਖੀਆਂ,
ਬੈਠੀ ਨਿਕਟ ਆਪ ਹਿੱਤ ਲਾਈ,
ਔਰ ਉਹ ਬੱਚਾ ਪਿਆਰ ਦੇ ਨਾਲ ਸ਼ਰਧਾ ਨਾਲ ਗੁਰੂ ਜੀ ਦੇ ਚਰਨਾਂ ਚ ਮੱਥਾ ਟੇਕ ਕੇ ਬੈਠ ਗਿਆ,
ਸ੍ਰੀ ਪ੍ਰਭ ਕਹਿ ਲਿਓ ਮਰਦਾਨੇ,
ਮਹਾਰਾਜ ਕਹਿੰਦੇ ਲੈ ਮਰਦਾਨੇ ਜਿਹੜੀ ਤੇਰੀ ਇੱਛਾ ਸੀ ਉਹ ਪੂਰੀ ਹੋ ਗਈ ਹੈ, ਜੋ ਤੂੰ ਹੋਲਾ ਖਾਣੀਆਂ ਚਾਹੁੰਦਾ ਸੀ ਭੁੱਜੀਆਂ ਭੁਜਾਈਆਂ ਹੋਲਾ ਆ ਗਈਆਂ, ਤੈਨੂੰ ਅੱਗ ਬਾਲਣ ਦੀ ਲੋੜ ਨਹੀਂ ਪਈ ਤੇ ਬੂਟਾ ਪੱਟਣ ਦੀ ਲੋੜ ਨਹੀਂ ਪਈ, ਕਿਉਂਕਿ ਆਪਣੇ ਆਪ ਬੂਟਾ ਪੱਟਣਾ ਤੇ ਉਹਨੂੰ ਭੁੰਨਣਾ ਇਹ ਚੋਰੀ ਸਮਝੀ ਜਾਂਦੀ ਹੈ। ਸਿਆਣੇ ਮਹਾਂਪੁਰਸ਼ ਜਿਹੜੇ ਹਨ ਉਹ ਕਿਸੇ ਦੇ ਖੇਤ ਵਿੱਚੋਂ ਆਪਣੇ ਆਪ ਗੰਨਾ ਵੀ ਨਹੀਂ ਤੋੜਨ ਦਿੰਦੇ, ਉਹ ਕਹਿੰਦੇ ਗੰਨਾ ਨਹੀਂ ਤੋੜਨਾ, ਜ਼ਿਮੀਦਾਰ ਨੂੰ ਪੁੱਛ ਕੇ ਤੋੜੋ, ਜੇ ਕੋਈ ਉਹਦੇ ਖੇਤ ਵਿੱਚ ਸਬਜ਼ੀ ਬੀਜੀ ਹੈ ਉਹਨੂੰ ਪੁੱਛ ਕੇ ਲਵੋ, ਸਾਗ ਵੀ ਤੋੜਨਾ ਤਾਂ ਪੁੱਛ ਕੇ ਤੋੜੋ, ਆਪਣੇ ਆਪ ਅਸੀਂ ਕਿਸੇ ਦੇ ਖੇਤ ਵਿੱਚ ਹੱਥ ਮਾਰੀਏ ਇਹ ਗੱਲ ਚੰਗੀ ਨਹੀਂ। ਮਹਾਰਾਜ ਦੀ ਲੀਲਾ ਵਰਤ ਗਈ, ਕੌਤਕ ਵਰਤ ਗਿਆ, ਮਰਦਾਨੇ ਦੀ ਇੱਛਾ ਵੀ ਪੂਰੀ ਹੋ ਗਈ, ਉਹ ਬੱਚੇ ਦੇ ਵੀ ਭਾਗ ਜਾਗ ਪਏ, ਉਹਨੇ ਆਪਣੇ ਆਪ ਹੀ ਹੋਲਾ ਭੁੰਨ ਕੇ ਦਿੱਤੀਆਂ ਤੇ ਮਹਾਰਾਜ ਕਹਿੰਦੇ ਜੋ ਤੂੰ ਚਾਹੁੰਦਾ ਸੀ ਤੈਨੂੰ ਮਿਲ ਗਿਆ ਮਰਦਾਨਿਆਂ,
ਆਏ ਸਮਾਨੀ ਕੀਨ ਚਬੀਣਾ,
ਔਰ ਮਹਾਰਾਜ ਦੀ ਆਗਿਆ ਮੰਨ ਕੇ ਮਰਦਾਨਾ ਚੱਬਣ ਲੱਗ ਪਿਆ ਹੋਲਾ,
ਸਰਬ ਨਬੇੜ ਸਵਾਦ ਬੋਲੀਨਾ,
ਜਿੰਨੇ ਕ ਬੂਟੇ ਦੀਆਂ ਹੋਲਾ ਉਹ ਲਿਆਇਆ ਸੀ ਭੁੰਨ ਕੇ ਸਾਰੀਆਂ ਮਰਦਾਨੇ ਨੇ ਨਬੇੜ ਦਿੱਤੀਆਂ ਬੜੇ ਸਵਾਦ ਲਾ ਲਾ ਕੇ,
ਪੁੰਨ ਬਾਲਕ ਕੋ ਅਸ ਉਲ ਆਏ ਕੱਚ ਭੋਜਨ ਆਨੋ ਘਰ ਜਾਏ,
ਉਸ ਬੱਚੇ ਦੇ ਮਨ ਚ ਐਸੀ ਗੱਲ ਆਈ ਵੀ ਘਰ ਜਾ ਕੇ ਮੈਂ ਇਹਨਾਂ ਸੰਤਾਂ ਵਾਸਤੇ ਕੋਈ ਪ੍ਰਸ਼ਾਦਾ ਭੋਜਨ ਲੈ ਆਵਾਂ,
ਦੇਵੋ ਸੰਤਨ ਐ ਛੁਦਾਤਰ,
ਇਹ ਸੰਤ ਮਹਾਤਮਾ ਦੂਰੋਂ ਚੱਲ ਕੇ ਆਏ ਨੇ, ਪ੍ਰਸ਼ਾਦਾ ਪਤਾ ਨੀ ਕਦੋਂ ਦਾ ਛਕਿਆ ਹੋਇਆ, ਇਹਨਾਂ ਨੂੰ ਪ੍ਰਸ਼ਾਦਾ ਛਕਾਉਣਾ ਚਾਹੀਦਾ ਹੈ,
ਘਰ ਵਿਚਾਰ ਸਭ ਚੱਲਣ ਲੱਗਾ ਘਰ,
ਸਾਧ ਸੰਗਤ ਜੀ ਅੱਜ ਕੱਲ ਬੱਚੇ ਪੜ੍ਹ ਲਿਖ ਬੜੇ ਗਏ ਨੇ, ਪਰ ਵਿਰਲੇ ਬੱਚਿਆਂ ਨੂੰ ਇਹ ਪਤਾ ਹੁੰਦਾ ਵੀ ਦੂਜਾ ਭੁੱਖਾ ਹੈ, ਇਹ ਗੱਲ ਅੱਜ ਜਿਹੜੇ ਬੱਚੇ ਸਾਡੇ ਸਕੂਲਾਂ ਚ ਅੱਠਵੀਂ ਦਸਵੀਂ ਬਾਰਵੀਂ ਤੱਕ ਵੀ ਪੜ੍ਹਦੇ ਨੇ, ਕਈ BA ਤੱਕ ਵੀ ਪੜ੍ਹਦੇ, ਪਰ ਆਹ ਗੱਲ ਨਹੀਂ ਸਮਝ ਆਉਂਦੀ ਵੀ ਜਿਹੜਾ ਸੜਕ ਤੇ ਬੈਠਾ ਭੁੱਖਾ ਇਨਸਾਨ ਹੈ ਇਹਦੇ ਵਾਸਤੇ ਵੀ ਅਸੀਂ ਕੁਝ ਕਰੀਏ, ਇਹਨੂੰ ਰੋਟੀ ਦੀ ਲੋੜ ਹੋਣੀ ਹੈ, ਨਹੀਂ ਸਮਝਦੇ। ਵਿਰਲੇ ਬੰਦਿਆਂ ਨੂੰ ਸਮਝ ਆਉਂਦੀ, ਉਹ ਭਾਵੇਂ ਪੜ੍ਹਿਆ ਹੋਵੇ ਭਾਵੇਂ ਅਨਪੜ੍ਹ ਹੋਵੇ, ਪੜ੍ਹਾਈ ਕੀ ਕਰੇਗੀ ਇੱਥੇ, ਜਿਸ ਬੰਦੇ ਦੇ ਮਨ ਚ ਦਇਆ ਹੀ ਕੋਈ ਨਹੀਂ, ਜਿਹਨੂੰ ਇਹ ਪਤਾ ਹੀ ਨਹੀਂ ਮੈਨੂੰ ਭੁੱਖ ਲੱਗਦੀ ਦੂਜੇ ਨੂੰ ਨਹੀਂ ਲੱਗਦੀ ਹੋਣੀ, ਜੇ ਇਹ ਪਤਾ ਹੈ ਵੀ ਦੂਜਾ ਬੰਦਾ ਵੀ ਭੁੱਖ ਲੱਗਦੀ ਉਹ ਵੀ ਭੁੱਖਾ ਹੁੰਦਾ ਉਹਨੂੰ ਵੀ ਭੋਜਨ ਚਾਹੀਦਾ ਤੇ ਸਾਧ ਸੰਗਤ ਦੀ ਸਾਡੀ ਪੜ੍ਹਾਈ ਸਫਲ ਹੈ, ਨਹੀਂ ਤਾਂ ਆਹ ਪੱਛਮੀ ਪੜ੍ਹਾਈ ਸਾਡੇ ਘਰ ਗਾਲ ਰਹੀ ਹੈ, ਸਾਡੇ ਅੰਦਰੋਂ ਇਨਸਾਨੀਅਤ ਦੇ ਗੁਣਾਂ ਨੂੰ ਦੂਰ ਕਰਦੀ ਜਾ ਰਹੀ ਹੈ। ਉਹ ਬੰਦਾ ਵਿੱਚ ਬੱਚਾ ਭਾਵੇਂ ਪੜ੍ਹਿਆ ਸੀ ਕਿ ਅਨਪੜ੍ਹ ਸੀ, ਪਰ ਉਹਨੂੰ ਇਹ ਅਹਿਸਾਸ ਪਰਮਾਤਮਾ ਨੇ ਬਖਸ਼ਿਆ ਸੀ ਕਿ ਸੰਤ ਆਏ ਨੇ, ਕਈ ਦਿਨ ਦਾ ਪ੍ਰਸ਼ਾਦਾ ਨਹੀਂ ਛਕਿਆ, ਇਹ ਰਮਤੇ ਨੇ ਫਿਰਦੇ ਨੇ, ਪਤਾ ਨਹੀਂ ਇਹਨਾਂ ਦੇ ਕੋਲ ਪੈਸਾ ਹੈ ਕਿ ਨਹੀਂ ਹੈ, ਔਰ ਪੈਸਾ ਹੋਵੇ ਤਾਂ ਵੀ ਮੁਸਾਫ਼ਰ ਕਈ ਵਾਰੀ ਰੋਟੀ ਨਹੀਂ ਖਾ ਸਕਦਾ, ਬੈਠੇ ਤੋਂ ਬਿਨਾਂ ਟਿਕਾਣੇ ਤੋਂ ਬਿਨਾਂ ਕਿੱਥੇ ਮਿਲਦੀ ਹੈ। ਤੇ ਉਸ ਬੱਚੇ ਦੇ ਮਨ ਚ ਅਹਿਸਾਸ ਜਾਗਿਆ ਵੀ ਇਹਨਾਂ ਨੂੰ ਪ੍ਰਸ਼ਾਦਾ ਛਕਾਉਣਾ ਚਾਹੀਦਾ ਹੈ।
ਪੂਜਨ ਕੀਨ ਪ੍ਰਭੂ ਨੇ ਤਵੇ ਕਹਾਂ ਚਲਿਓ ਬਾਲਕ ਤੂੰ ਅਵੇ।
ਜਦੋਂ ਬੱਚਾ ਘਰ ਜਾਣ ਲੱਗਾ ਤੇ ਗੁਰੂ ਨਾਨਕ ਦੇਵ ਜੀ ਨੂੰ ਪੁੱਛਦੇ ਕਾਕਾ ਕਿੱਥੇ ਚੱਲਿਆ ਹੈ,
ਹੱਥ ਬੰਦ ਕਹਿ ਮੈਂ ਘਰ ਜਾਵੋ,
ਹੱਥ ਜੋੜ ਕੇ ਕਹਿਣ ਲੱਗਾ ਮਹਾਰਾਜ ਮੈਂ ਘਰ ਚੱਲਿਆ ਹਾਂ,
ਇਹ ਤੁਮਾਰੇ ਭੋਜਨ ਲਿਆਵੋ,
ਮੈਂ ਆਪ ਜੀ ਦੇ ਵਾਸਤੇ ਪ੍ਰਸ਼ਾਦਾ ਲੈ ਕੇ ਆਵਾਂਗਾ, ਭੋਜਨ ਲੈ ਕੇ ਆਵਾਂਗਾ।
ਆਪ ਸੰਤ ਸੁਖ ਦਿਓ ਕਨੀਰਾ,
ਆਪ ਸੰਤ ਜੀ ਮੈਨੂੰ ਕਿਰਪਾ ਕਰਕੇ ਸੇਵਾ ਬਖਸ਼ੋ, ਕਿਉਂਕਿ ਤੁਹਾਡੇ ਵਰਗੇ ਸੰਤਾਂ ਦੇ ਕੋਲ ਬੜੀਆਂ ਬਖਸ਼ਿਸ਼ਾਂ ਹੁੰਦੀਆਂ ਨੇ, ਤੁਸੀਂ ਮਿਹਰ ਦੀ ਨਿਗਾਹ ਕਰਕੇ ਜੀਵ ਨੂੰ ਭਿਖਾਰੀ ਤੋਂ ਰਾਜੇ ਬਣਾ ਦਿੰਦੇ ਹੋ, ਮਿੱਟੀ ਨੂੰ ਸੋਨਾ ਕਰ ਦਿੰਦੇ ਹੋ, ਸੰਤਾਂ ਕੋਲ ਬੜੀ ਸ਼ਕਤੀ ਹੁੰਦੀ ਹੈ।
ਆਪ ਸੰਤ ਸੁਖ ਦਿਓ ਕਨੇਰਾ, ਪਾਵੋ ਬਦਨ ਭਲਾ ਹੋਏ ਮੇਰਾ।
ਜੇ ਤੁਸੀਂ ਮਹਾਰਾਜ ਮੇਰੇ ਘਰ ਤੋਂ ਬੜਿਆ ਭੋਜਨ ਛਕੋਗੇ ਮੇਰਾ ਭਲਾ ਹੋਵੇਗਾ।
ਦੇ ਕੇ ਉਰ ਕੋ ਪਾਉ ਲਖਾਨਾ, ਕਿਰਪਾ ਧਾਰ ਗੁਰ ਬਚਨ ਬਖਾਨਾ।
ਉਹਦੇ ਮਨ ਦਾ ਪ੍ਰੇਮ ਵੇਖ ਕਰਕੇ ਸਤਿਗੁਰੂ ਜੀ ਬੋਲੇ,
ਸੱਥਰ ਤੇਰਾ ਲੇਪ ਨਿਹਾਲੇ, ਪਾਓ ਤੇਰਾ ਪਕਵਾਨ
ਆਖੋ ਸਤਨਾਮ ਸਿੰਘ। ਮਹਾਰਾਜ ਕਹਿੰਦੇ ਕਾਕਾ ਸੱਥਰ ਤੇਰਾ ਲੇਫ ਨਿਹਾਲੀ, ਲੇਫ ਕਹਿੰਦੇ ਨੇ ਉੱਤੇ ਲੈਣ ਵਾਲੀ ਰਜਾਈ ਨੂੰ, ਤੇ ਨਿਹਾਲੀ ਕਹਿੰਦੇ ਨੇ ਥੱਲੇ ਵਿਛਾਉਣ ਵਾਲੀ ਤੁਲਾਈ ਨੂੰ। ਮਹਾਰਾਜ ਕਹਿੰਦੇ ਆ ਜਿਹੜੇ ਤੇਰੇ ਖੇਤ ਦਾ ਸੱਥਰ ਹੈ ਨਾ, ਜਿੱਥੇ ਅਸੀਂ ਬੈਠੇ ਹਾਂ ਕਾਕਾ, ਇਹ ਸਾਡੇ ਲਈ ਰਜਾਈ ਤੁਲਾਈ ਤੋਂ ਵੱਧ ਕੇ ਸੁਖਦਾਈ ਚੀਜ਼ ਹੈ, ਕਿਉਂਕਿ ਜਿੱਥੇ ਪਿਆਰ ਹੈ ਨਾ ਉੱਥੇ ਸਾਧ ਸੰਗਤ ਜੀ ਰੱਬ ਵੱਸਦਾ ਹੈ, ਉੱਥੇ ਸਾਰੇ ਸੁੱਖ ਮਿਲਦੇ ਨੇ। ਜਿੱਥੇ ਪਿਆਰ ਨਾ ਹੋਵੇ ਭਾਵੇਂ ਕਿੱਡੇ ਵੱਡੇ ਏਸੀ ਰੂਮ ਦੇ ਦਿਓ, ਨੀਂਦ ਨਹੀਂ ਆਉਣੀ, ਸਖਤਾਂ ਨੂੰ ਭਾਵੇਂ ਆ ਜਾਏ ਸੰਤਾਂ ਨੂੰ ਨਹੀਂ ਆਉਣੀ। ਆਖੋ ਸਤਨਾਮ ਸ੍ਰੀ ਵਾਹਿ। ਸੰਤਾਂ ਨੂੰ ਇਹ ਬਿਦਰ ਦੀ ਝੁੰਗੀ ਚੰਗੀ ਲੱਗਦੀ ਹੈ, ਦੁਰਯੋਧਨ ਦੇ ਮਹਿਲ ਚੰਗੇ ਨਹੀਂ ਲੱਗਦੇ। ਰਾਜਨ ਕੌਣ ਤੁਮਾਰੇ ਆਵੈ, ਐਸੋ ਭਾਓ ਬਿਦਰ ਕੋ ਦੇਖਿਓ, ਉਹ ਗਰੀਬ ਮੋਏ ਭਾਵੈ। ਉਹ ਗਰੀਬ ਚੰਗੇ ਲੱਗਦੇ, ਉਹਨਾਂ ਦਾ ਸੱਥਰ ਹੀ ਮਹਾਰਾਜ ਕਹਿੰਦੇ ਸੱਥਰ ਤੇਰਾ ਲੇਫ ਨਿਹਾਲੀ। ਕਾਕਾ ਤੇਰਾ ਇਹ ਸੱਥਰ, ਇਹ ਭੁੰਜੇ ਜਿਹੜੇ ਅਸੀਂ ਬੈਠੇ ਹਾਂ ਨਾ, ਇਹ ਰਜਾਈਆਂ ਤੁਲਾਈਆਂ ਤੋਂ ਵੱਧ ਕੇ ਆਨੰਦ ਦੇ ਰਿਹਾ। ਭਾਓ ਤੇਰਾ ਪਕਵਾਨ, ਜਿਹੜਾ ਤੇਰਾ ਪ੍ਰੇਮ ਹੈ, ਇਹ ਸਾਡੇ ਲਈ ਮਿਠਿਆਈਆਂ ਨੇ, ਇਹ ਬਹੁਤ 36 ਪ੍ਰਕਾਰ ਦੇ ਪਕਵਾਨ ਪੱਕੇ ਹੋਏ ਭੋਜਨ ਨੇ।
ਨਾਨਕ ਸਿਫਤੀ ਰਜਿਆ ਆਓ ਬਹੁਤ ਸੁਲਤਾਨ।
ਬਾਕੀ ਗੱਲ ਸਾਡੇ ਭੋਜਨ ਦੀ, ਅਸੀਂ ਤਾਂ ਪ੍ਰਭੂ ਦੀ ਸਿਫਤ ਨਾਲ ਹੀ ਰੱਜੇ ਹੋਏ ਹਾਂ। ਨਾਨਕ ਸਿਫਤੀ ਰੱਜਿਆ, ਪਰਮਾਤਮਾ ਦਾ ਭਜਨ ਕਰਕੇ ਉਹਦੀ ਸਿਫਤ ਕਰਕੇ ਹੀ ਰੱਜੇ ਹਾਂ। ਆਓ ਬਹੁ ਸੁਲਤਾਨ, ਆ ਪੁੱਤਰ ਬਹਿ ਜਾ ਸੁਲਤਾਨ ਕਹਿਤਾ। ਸੁਲਤਾਨ ਦਾ ਮਤਲਬ ਵੱਡਾ ਬਾਦਸ਼ਾਹ। ਇਹ ਬਾਦਸ਼ਾਹ ਤੂੰ ਬਹਿ ਜਾ, ਤੇਰਾ ਆਹ ਜਿਹੜਾ ਸੱਥਰ ਹੈ ਸਾਡੇ ਲਈ ਇਹੀ ਰਜਾਈ ਤੁਲਾਈ ਹੈ, ਔਰ ਤੇਰਾ ਪ੍ਰੇਮ ਸਾਡੇ ਲਈ ਪਕਵਾਨ ਮਠਿਆਈਆਂ ਤੋਂ ਵੱਧ ਕੇ ਹੈ। ਅਸੀਂ ਤਾਂ ਪ੍ਰਭੂ ਦੀ ਸਿਫਤ ਨਾਲ ਰੱਜੇ ਹਾਂ, ਤੂੰ ਸੁਲਤਾਨਾ ਇੱਥੇ ਬਹਿ ਜਾ। ਹਾਂਜੀ,
ਅਸਕੈ ਬਖੀ ਤਿੰਨ ਸੁਲਤਾਨੀ,
ਇਸ ਤਰ੍ਹਾਂ ਕਹਿ ਕੇ ਉਸ ਲੜਕੇ ਨੂੰ ਬਾਦਸ਼ਾਹੀ ਦੇ ਦਿੱਤੀ ਗੁਰੂ ਜੀ ਨੇ।
ਆਗੈ ਗਮਨ ਕੀਨ ਗੁਣ ਖਾਨੀ,
ਸਾਧ ਸਿੰਘ ਜੀ ਆਪ ਤਾਂ ਸਤਿਗੁਰੂ ਉਸ ਖੇਤ ਚੋਂ ਉੱਠ ਕੇ ਅੱਗੇ ਨੂੰ ਚਲੇ ਗਏ।
ਗੱਲ ਕਰੇ ਉਹ ਖੇਤ ਡਿੱਗ ਬੈਸਾ,
ਔਰ ਬੱਚਾ ਆਪਣੇ ਖੇਤ ਵਿਚ ਹੀ ਚਣਿਆਂ ਦੀ ਰਾਖੀ ਬੈਠਾ ਰਿਹਾ।
ਤਾਹੇ ਬਿਰਤਾਂਤ ਹੋਤ ਪਰ ਐਸਾ,
ਉਹਦੇ ਨਾਲ ਇਹੋ ਜਿਹਾ ਬਿਰਤਾਂਤ ਵਾਪਰਿਆ।
ਨਗਰ ਨ੍ਰਿਪਤ ਕੋ ਸੰਤਤ ਨਾਈ,
ਜਿਹੜਾ ਉਸ ਇਲਾਕੇ ਦਾ ਰਾਜਾ ਸੀਗਾ ਉਹਦੇ ਔਲਾਦ ਕੋਈ ਨਹੀਂ ਸੀ।
ਉਹ ਮਰ ਗਏ ਉਹ ਤਿਸੀ ਦਿਨ ਮਾਈ,
ਉਸ ਦਿਨ ਹੀ ਉਹ ਰਾਜੇ ਦੀ ਮੌਤ ਹੋ ਗਈ।
ਬਿਨ ਨ੍ਰਿਪ ਸਰਬ ਦੇਸ਼ ਇਕਲਾਇਓ,
ਔਰ ਸਾਰਾ ਦੇਸ਼ ਰਾਜੇ ਤੋਂ ਬਿਨਾਂ ਵਿਆਕੁਲ ਹੋ ਗਿਆ।
ਹੋਵੇ ਇਕੱਠਾ ਮਤਾ ਪਕਾਇਓ,
ਸਾਰਿਆਂ ਨੇ ਇਕੱਠੇ ਹੋ ਕੇ ਸਲਾਹ ਕੀਤੀ।
ਮੰਤਰੀ ਸਭ ਤੋਂ ਗਿਰਾ ਉਚਾਰੀ,
ਸਾਰੇ ਮੰਤਰੀਆਂ ਨੇ ਵਿਚਾਰ ਕਰਕੇ ਮੰਤਰੀ ਵੱਡੇ ਦੇ ਮੂੰਹ ਤੋਂ ਇਹ ਗੱਲ ਕਢਵਾਈ।
ਜੇ ਹਮਲੇ ਨਰਕੇ ਅਧਿਕਾਰੀ,
ਮੰਤਰੀ ਕਹਿਣ ਲੱਗਾ ਦੇਖੋ ਜੇ ਅਸੀਂ ਰਾਜੇ ਦਾ ਰਾਜ ਲੈਨੇ ਆ ਅਸੀਂ ਨਰਕ ਦੇ ਅਧਿਕਾਰੀ ਆ। ਕਈ ਮੰਤਰੀ ਵੀ ਬੜੇ ਬੜੇ ਸਾਧ ਸਮਝੀ ਵਫ਼ਾਦਾਰ ਹੋਏ ਨੇ, ਨੇਕ ਹੋਏ ਨੇ, ਜਿਨ੍ਹਾਂ ਨੇ ਆਪਣੇ ਅਧਿਕਾਰਾਂ ਤੋਂ ਵੱਧ ਕੇ ਕਦੀ ਵੀ ਰਾਜ ਕਾਜ ਵਿਚ ਦਖਲ ਨਹੀਂ ਦਿੱਤਾ। ਜਿੰਨਾ ਅਧਿਕਾਰ ਹੈ ਉਨਾ ਕੰਮ ਕਰਨਾ, ਕਿਸੇ ਚੀਜ਼ ਦਾ ਲਾਲਚ ਨਹੀਂ ਰੱਖਣਾ। ਤਿਆਗੀ ਵੀ ਹੋਏ ਨੇ ਤੇ ਧਿਆਨ ਸਿੰਘ ਡੋਗਰੇ ਵਰਗੇ ਲਾਲਚੀ ਵੀ ਹੋਏ ਨੇ। ਦੁਨੀਆਂ ਬੜੀ ਰੰਗ ਬਿਰੰਗੀ ਹੈ, ਸੰਸਾਰ ਜਦੋਂ ਦਾ ਬਣਿਆ ਨਾ ਇਹਦੇ ਚ ਚੰਗੇ ਮਾੜੇ ਚੱਲੇ ਹੀ ਆਏ ਨੇ। ਤਿਆਗੀ ਵੀ ਹੋਏ ਨੇ, ਮਾੜਿਆਂ ਦਾ ਵੀ ਕੋਈ ਅੰਤ ਨਹੀਂ ਤੇ ਚੰਗਿਆਂ ਦਾ ਵੀ ਕੋਈ ਅੰਤ ਨਹੀਂ। ਉਹ ਮੰਤਰੀ ਵੀ ਕੋਈ ਚੰਗਾ ਸੀਗਾ, ਉਹ ਕਹਿਣ ਲੱਗਾ ਜੇ ਅਸੀਂ ਕੋਈ ਵੀ ਮੰਤਰੀ ਮੰਡਲ ਦਾ ਬੰਦਾ ਇਹ ਰਾਜ ਲਵਾਂਗੇ ਤਾਂ ਸਾਡਾ ਵਾਸਾ ਨਰਕਾਂ ਚ ਹੋਵੇਗਾ। ਹਾਂਜੀ,
ਨ੍ਰਿਪ ਕੇ ਸੁਤ ਨਾ ਸਹੋਦਰ ਕੋ ਜੇ ਕੋ ਰਾਜ ਦੇ ਹਮ ਸੋ,
ਔਰ ਉਧਰੋਂ ਰਾਜੇ ਦਾ ਭਰਾ ਵੀ ਕੋਈ ਨੀ ਜਿਹਨੂੰ ਅਸੀਂ ਰਾਜ ਦਈਏ, ਰਾਜੇ ਦਾ ਪੁੱਤਰ ਵੀ ਕੋਈ ਨੀ ਜਿਹਨੂੰ ਰਾਜ ਦਈਏ, ਰਾਜੇ ਦੇ ਪਰਿਵਾਰ ਵਿਚ ਕੋਈ ਬੰਦਾ ਹੋਵੇ ਅਸੀਂ ਉਹਨੂੰ ਰਾਜ ਦਿੰਦੇ, ਅਸੀਂ ਆਪ ਦਾ ਰਾਜ ਲੈਣਾ ਨਹੀਂ, ਰਾਜੇ ਦੇ ਪਰਿਵਾਰ ਚੋਂ ਕੋਈ ਵਾਰਸ ਕੋਈ ਨਹੀਂ ਰਾਜ ਦਾ।
ਕਰਤਾਰ ਦੇ ਹੈ ਜਾਏ ਸਰਬ ਬਿਠਾਓ ਮਿਲ ਕਰ ਤਾਏ।
ਹੁਣ ਤਾਂ ਭਾਈ ਜਿਸ ਨੂੰ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਰਾਜ ਦੇਵੇਗਾ ਉਹਨੂੰ ਆਪਣਾ ਰਾਜਾ ਮੰਨਾਂਗੇ।
ਤ੍ਰੈ ਦਰ ਨਗਰ ਬੰਦ ਕਰਵਾਈਐ,
ਏਦਾਂ ਕਰੋ ਆਪਣੇ ਸ਼ਹਿਰ ਦੇ ਤਿੰਨ ਦਰਵਾਜੇ ਜਿਹੜੇ ਨੂੰ ਬੰਦ ਕਰਵਾ ਦਈਏ।
ਖੋਲ ਇਕ ਦਰ ਸਭ ਮਿਲ ਜਾਈਏ,
ਔਰ ਆਪਾਂ ਸਾਰੇ ਇਕ ਦਰਵਾਜੇ ਦੇ ਵਿਚ ਇਕੱਠੇ ਹੋ ਕੇ ਜਾਈਏ।
ਭੋਰ ਤਹੀ ਜੋ ਮਿਲੈ ਅਗਾਰੇ, ਤੇ ਕੋ ਦੇਵੈ ਤਖਤ ਬਿਠਾਰੇ।
ਆਪਾਂ ਸਾਰੇ ਤੁਰ ਪਈਏ, ਤੁਰਦਿਆਂ ਤੁਰਦਿਆਂ ਸਾਨੂੰ ਸਵੇਰ ਤੱਕ ਜੇ ਕੋਈ ਬੰਦਾ ਬਾਹਰ ਮਿਲ ਜਾਵੇ, ਆਉਂਦਿਆਂ ਮਿਲ ਜਾਵੇ, ਬੈਠਾ ਮਿਲ ਜਾਵੇ, ਅਸੀਂ ਉਹਨੂੰ ਤਖ਼ਤ ਤੇ ਬਿਠਾ ਦਈਏ, ਉਹਨੂੰ ਆਪਣਾ ਰਾਜਾ ਮੰਨ ਲਈਏ, ਸਾਡਾ ਆਪਸੀ ਝਗੜਾ ਵੀ ਨਿਬੜ ਜਾਏਗਾ। ਕੋਈ ਕਿਸੇ ਤਰ੍ਹਾਂ ਦਾ ਕੋਈ ਅਧਿਕਾਰ ਦਾਵਾ ਨਹੀਂ ਕਰੇਗਾ, ਕੁਦਰਤ ਤੇ ਛੱਡ ਦਈਏ ਗੱਲ। ਕਿਉਂਕਿ ਜੇ ਅਸੀਂ ਆਪਣੇ ਵਿੱਚੋਂ ਕਿਸੇ ਨੂੰ ਰਾਜਾ ਬਣਾਵਾਂਗੇ, ਦੂਜੇ ਕਹਿਣਗੇ ਮੈਂ ਬਣਨਾ, ਤੀਜਾ ਕਹੇਗਾ ਮੈਂ ਬਣਨਾ, ਵਜ਼ੀਰ ਕਿੰਨੇ, ਮੰਤਰੀ ਕਿੰਨੇ ਮੰਡਲ ਦੇ ਵਿੱਚ, ਸਾਰੇ ਮੰਤਰੀ ਮੰਡਲ ਚ ਰੌਲਾ ਪੈ ਜਾਏਗਾ ਤੇ ਆਪਸ ਚ ਲੜਾਈ ਹੋ ਜਾਏਗੀ। ਅਸੀਂ ਕੋਈ ਵੀ ਰਾਜਾ ਨਹੀਂ ਬਣਾਂਗੇ, ਬਲਕਿ ਅਸੀਂ ਆਪਣਾ ਰਾਜਾ ਲੱਭਣ ਵਾਸਤੇ ਚੱਲਾਂਗੇ। ਖੁਦਾਵੰਦ ਕਰੀਮ ਪਰਮਾਤਮਾ ਅੱਲਾ ਤਾਲਾ ਵਾਹਿਗੁਰੂ ਪਰਮੇਸ਼ਰ ਕਿਰਪਾ ਕਰੇਗਾ, ਉਹਦੀ ਮਿਹਰ ਦੇ ਨਾਲ ਜਿਹੜਾ ਬੰਦਾ ਸਾਨੂੰ ਮਿਲ ਗਿਆ ਸਵੇਰੇ ਉਹਨੂੰ ਤਖ਼ਤ ਤੇ ਬਿਠਾ ਦੇਵਾਂਗੇ।
ਮਾਨੀ ਸਭ ਨੇ ਕਹਿ ਜਿਸ ਪਾਂਤੇ ਰਿਓ ਖੇਤ ਪਰ ਬਾਲਕ ਰਾਤੇ।
ਉਧਰੋਂ ਸਾਧ ਸੰਗਤ ਜੀ, ਰਾਜੇ ਦੇ ਮਰਨ ਤੇ ਬਾਅਦ ਵਜ਼ੀਰ ਦੀ ਗੱਲ ਸਾਰਿਆਂ ਨੇ ਮੰਨੀ ਵੀ ਦਰਵਾਜੇ ਸ਼ਹਿਰ ਦੇ ਤਿੰਨ ਦਰਵਾਜੇ ਬੰਦ ਕਰ ਦਿਓ, ਇਕ ਦਰਵਾਜੇ ਤੋਂ ਸਾਰੇ ਜਣੇ ਬਾਹਰ ਚੱਲੋ, ਜਿਹੜਾ ਬੰਦਾ ਮਿਲੇਗਾ ਬਾਹਰ ਉਹਨੂੰ ਅਸੀਂ ਆਪਣਾ ਰਾਜਾ ਬਣਾਵਾਂਗੇ। ਉਧਰੋਂ ਉਹ ਬੱਚਾ ਵੀ ਖੇਤਾਂ ਦੀ ਰਾਤ ਰਿਹਾ, ਇਧਰ ਇਹ ਲੋਕ ਸਾਰੇ ਦਰਵਾਜੇ ਤੇ ਇਕੱਠੇ ਹੋ ਕੇ ਬੈਠੇ ਰਹੇ।
ਭਈ ਭੋਰ ਕਰੇ ਅਮਨ ਲਾਗਾ, ਸੇਬਿਓ ਮਿਲਤ ਜਥੋ ਬੱਡ ਭਾਪਿਓ ਬੱਡ ਭਾਗਾ।
ਸਵੇਰ ਹੋਈ ਤੇ ਬੱਚਾ ਉੱਠ ਕੇ ਆਪਣੇ ਘਰ ਨੂੰ ਤੁਰਿਆ। ਅੱਗੋਂ ਉਹਦੇ ਸ਼ਹਿਰ ਦੇ ਬਹੁਤ ਸਾਰੇ ਬੰਦੇ, ਇੱਕ ਬੜਾ ਵੱਡਾ ਹਜੂਮ ਤੁਰਿਆ ਆਉਂਦਾ ਮਿਲਿਆ।
ਸਭਿਨ ਮਿਲਿਓ ਭਇਓ ਵੱਡ ਭਾਗਾ, ਲੇਤੇ ਕੋ ਇਸ਼ਨਾਨ ਕਰਾਇਓ, ਰਾਜ ਸਰਬ ਕੇ ਤਖਤ ਬਿਛਾਇਓ।
ਉਹ ਵੱਡੇ ਭਾਗਾਂ ਵਾਲਾ, ਉਹਦੇ ਭਾਗ ਜਾਗ ਪਏ, ਕਿਉਂਕਿ ਪੂਰਵ ਕਰਮ ਅੰਕੁਰ ਜਾਂ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਗੁਰੂ ਨਾਨਕ ਸਾਹਿਬ ਦੀ ਕਿਰਪਾ ਤਾਂ ਉੱਥੇ ਪਹਿਲਾਂ ਹੀ ਹੋ ਚੁੱਕੀ ਸੀ। ਮਹਾਰਾਜ ਨੇ ਕਿਹਾ ਸੀ, ਆਓ ਬਹੁ ਸੁਲਤਾਨ, ਉਹਨੂੰ ਸੁਲਤਾਨ ਕਹਿ ਦਿੱਤਾ ਸੀ। ਉਹਦੀ ਸੁਲਤਾਨੀ ਦਾ ਸਮਾਂ ਆ ਗਿਆ, ਬਾਦਸ਼ਾਹੀ ਦਾ ਸਮਾਂ ਆ ਗਿਆ। ਉਹ ਸ਼ਹਿਰ ਦੇ ਵਜ਼ੀਰ ਮੰਤਰੀ ਸਾਰੇ ਵਸਨੀਕ ਸਾਰੀ ਪਰਜਾ ਉਸ ਬੱਚੇ ਨੂੰ ਮਿਲੀ ਤੇ ਉਸ ਬੱਚੇ ਦੇ ਚਿਹਰੇ ਤੇ ਸ਼ਾਂਤੀ ਤੇ ਜਾਹੋ ਜਲਾਲ ਵੇਖਿਆ। ਨਾਲੇ ਉਹਨਾਂ ਨੇ ਫੈਸਲਾ ਕੀਤਾ ਸੀ, ਜਿਹੜਾ ਪਹਿਲਾਂ ਬੰਦਾ ਆਉਂਦਾ ਮਿਲੇਗਾ ਉਹਨੂੰ ਰਾਜਾ ਬਣਾਵਾਂਗੇ। ਪਹਿਲਾਂ ਉਹ ਬੱਚਾ ਹੀ ਮਿਲ ਗਿਆ।
ਰਾਜ ਸਰਬ ਕੋ ਤਖਤ ਬਿਠਾਇਓ, ਗੁਰ ਕੋ ਬਚਨ ਪਾਏ ਸੋ ਬਾਲਕ, ਪਾਤਸ਼ਾਹ ਹੋਇਓ ਤਤਕਾਲਕ।
ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਬਚਨ ਪੂਰਾ ਹੋ ਗਿਆ, ਉਹਨੂੰ ਪਾਤਸ਼ਾਹ ਹੀ ਮਿਲ ਗਈ। ਸਾਰਿਆਂ ਲੋਕਾਂ ਨੇ ਉਹਨੂੰ ਤਖਤ ਤੇ ਬਿਠਾ ਕੇ ਆਪਣਾ ਰਾਜਾ ਮੰਨ ਲਿਆ।
ਇਸ ਪ੍ਰਕਾਰ ਪਾਤਾ ਇਹ ਪ੍ਰਸੰਗਾ, ਅਬ ਗੁਰ ਤੋਂ ਕਥਾ ਸਾਹ ਮੰਗਾ।
ਇਸ ਪ੍ਰਕਾਰ ਸਾਧ ਸੰਗਤ ਜੀ, ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਨਾਲ ਇੱਕ ਗਰੀਬ ਬਾਲਕ, ਇੱਕ ਕਿਸਾਨ ਦਾ ਬੱਚਾ, ਇੱਕ ਚਣੇ ਬੀਜਣ ਵਾਲਾ, ਗੁਰੂ ਮਹਾਰਾਜ ਦੀ ਕਿਰਪਾ ਨਾਲ ਦੇਸ਼ ਦਾ ਰਾਜਾ ਸੁਲਤਾਨ ਬਣ ਗਿਆ।
ਮਗ ਮੈਂ ਗਮਨੇ ਜਾਏ ਅਗਾਰੀ, ਸਾਨੂੰ ਮਿਲਿਓ ਇੱਕ ਵਪਾਰੀ।
ਹੁਣ ਗੁਰੂ ਨਾਨਕ ਦੇਵ ਜੀ ਦੀ ਹੋਰ ਕਥਾ ਸੁਣੋ। ਮਹਾਰਾਜ ਤੁਰੇ ਜਾ ਰਹੇ ਨੇ, ਸਾਹਮਣੇ ਆਉਂਦਾ ਇੱਕ ਵਪਾਰੀ ਮਿਲਿਆ ਹੈ।
ਦੇਸੋ ਸ੍ਰੀ ਗੁਰੂ ਗਿਰਾ ਉਚਾਰੇ, ਕਹਾ ਬੰਦਿਓ ਹੈ ਤੋਏ ਪਿਛਾਰੇ।
ਮਹਾਰਾਜ ਨੇ ਉਸ ਵਪਾਰੀ ਨੂੰ ਰੋਕ ਲਿਆ, ਉਹਨੇ ਇੱਕ ਬੜੀ ਪੰਡ ਬੰਨ ਕੇ ਖੁਰਜੀ ਜੀ ਬਣਾ ਕੇ ਪਿੱਠ ਪਿੱਛੇ ਪਾਈ ਹੋਈ ਸੀ। ਮਹਾਰਾਜ ਕਹਿੰਦੇ, ਇਹਦੇ ਵਿੱਚ ਕੀ ਬੰਨਿਆ ਹੋਇਆ ਹੈ?
ਸੁਣਤ ਵਪਾਰੀ ਬਚਨੀ ਉਚਾਰਾ, ਲੋਨ ਤੂਲ ਤੇਲੰਗ ਬਿਵਾਰਾ।
ਉਸ ਵਪਾਰੀ ਨੇ ਆਖਿਆ, ਮਹਾਰਾਜ ਸੰਤ ਜੀ, ਮੈਂ ਲੂਣ ਦਾ, ਤੇਲ ਦਾ, ਇਨ੍ਹਾਂ ਮਸਾਲਿਆਂ ਦਾ ਵਪਾਰ ਕਰਦਾ ਹਾਂ।
ਏਤ ਜੀਵ ਕਾ ਗ੍ਰਾਮਨ ਫਿਰੇ ਕਰਕੇ ਬੰਜ ਲਾਭ ਅਨਸਰੀ।
ਮੈਂ ਆਪਣੀ ਰੋਜੀ ਵਾਸਤੇ ਪਿੰਡਾਂ ਚ ਫਿਰਦਾ ਹਾਂ ਔਰ ਇਸ ਭਾਰ ਚੁੱਕੀ ਫਿਰਦਾ ਹਾਂ ਤੇ ਲੂਣ ਤੇਲ ਮਿਰਚ ਮਸਾਲੇ ਵੇਚਦਾ ਹਾਂ ਔਰ ਉਹਦੇ ਤੋਂ ਜੋ ਮਾਇਆ ਆਉਂਦੀ ਹੈ ਉਹਦੇ ਨਾਲ ਆਪਣਾ ਗੁਜ਼ਾਰਾ ਚਲਾਉਂਦਾ ਹਾਂ।
ਤੇ ਗਤ ਦੇਨ ਗੁਰੂ ਤਬ ਬੋਲੇ, ਹਮੈ ਦਿਖਾਵੋ ਗਠੜੀ ਖੋਲੇ।
ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ, ਆਪਣੀ ਗਠੜੀ ਖੋਲ ਕੇ ਤਾਂ ਦਿਖਾ, ਤੇਰੀ ਗਠੜੀ ਚ ਕੀ ਹੈ?
ਸੁਣ ਕੰਧੇ ਤੇ ਤਾਏ ਉਤਾਰੀ, ਖੋਲ ਗੰਠ ਤਰ ਦੀਨ ਅਗਾਰੀ।
ਉਹਨੇ ਮਹਾਰਾਜ ਦਾ ਬਚਨ ਸੁਣਿਆ ਤੇ ਪੱਲੇ ਜਿਹੜੀ ਗੰਢ ਚੁੱਕੀ ਹੋਈ ਸੀ ਉਹ ਕੰਧੇ ਤੋਂ ਲਾ ਕੇ ਮਹਾਰਾਜ ਦੇ ਕੇ ਗੰਢ ਖੋਲ ਦਿੱਤੀ।
ਤੋਲਨ ਹੇਤ ਜੇ ਪਾਹਨ ਪਾਏ, ਸ੍ਰੀ ਪ੍ਰਭ ਨੇ ਸੋ ਹਾਥੀ ਉਚਾਏ।
ਫਿਰ ਮਹਾਰਾਜ ਨੇ ਸਮਾਨ ਵੱਲ ਤਾਂ ਘੱਟ ਧਿਆਨ ਦਿੱਤਾ, ਉਹਦੇ ਜਿਹੜੇ ਵੱਟੇ ਸਨ, ਭਾਰ ਤੋਲਣ ਵਾਲੇ ਪੱਥਰ ਸਨ, ਉਹ ਸਤਿਗੁਰੂ ਜੀ ਨੇ ਆਪਣੇ ਹੱਥ ਵਿੱਚ ਪਕੜ ਲਏ।
ਪੂਜਨ ਕੇ ਹਿਤ ਗਿਰਾ ਉਚਾਰੀ, ਇਨਕੋ ਨਾਮ ਬਤਾਓ ਵਪਾਰੀ।
ਮਹਾਰਾਜ ਉਸ ਵਪਾਰੀ ਨੂੰ ਪੁੱਛਣ ਲੱਗੇ, ਕਹਿਣ ਲੱਗੇ, ਵਪਾਰੀ ਜੀ, ਇਹਨਾਂ ਵੱਟਿਆਂ ਦਾ ਸਾਨੂੰ ਨਾਂ ਦੱਸ, ਇਹ ਕਿਹੜੇ ਕਿਹੜੇ ਵੱਟੇ ਹਨ?
ਦੋਏਰਾ ਪੰਜ ਸੇਰ, ਦੋ ਸੇਰ ਇੱਕ ਸੇਰ ਇੱਕ ਇਹ ਆਏ।
ਵਪਾਰੀ ਕਹਿਣ ਲੱਗਾ ਜੀ ਆਹ ਵੱਟਾ 5 ਸੇਰ ਦਾ ਹੈ, ਕਿਸੇ ਨੂੰ 5 ਸੇਰੀ ਸਮਾਨ ਤੋਲ ਕੇ ਦੇਣਾ ਹੋਵੇ ਮੈਂ ਇਹਦੇ ਨਾਲ ਤੋਲਦਾ ਹਾਂ,
ਆਹ
2 ਸੇਰ ਦਾ ਹੈ ਔਰ ਆਹ ਵੱਟਾ 1 ਸੇਰ ਦਾ ਹੈ, ਆਹ 1 ਵੱਟਾ ਮਹਾਰਾਜ 1/2 ਸੇਰ ਦਾ ਹੈ।
ਆਓ ਇੱਕ ਤੋ ਨਾਉ ਹੈ ਜੋ ਤੁਮਰੇ ਕਰਮ ਆਏ।
ਔਰ ਮਹਾਰਾਜ ਆਹ ਜਿਹੜਾ ਛੋਟਾ ਵੱਟਾ ਹੈ ਇਹਨੂੰ ਪਾਓ ਕਹਿੰਦੇ ਨੇ, ਪਾਈਆ, ਇਹ ਪਾਈਆ ਦਾ ਪਾਓ ਦਾ ਵੱਟਾ ਹੈ।
ਭਈ ਸੁਨ ਗੁਰ ਕਹਿ ਧਨ ਇਹ ਪਾਓ ਜਿਨ ਆਪਣੋ ਲਘੂ ਨਾਮ ਤਰਾਓ।
ਆਖੋ ਸਤਨਾਮ ਸੇ ਮਹਾਰਾਜ ਕਹਿਣ ਲੱਗੇ ਆਹ ਪਾਓ ਵਾਲਾ ਵੱਟਾ ਤਾਂ ਧਨ ਹੈ, ਧਨ ਹੈ, ਧਨ ਹੈ, ਜਿਹਨੇ ਆਪਣੇ ਆਪ ਨੂੰ ਨਿੱਕਾ ਕੁਆਇਆ। ਵੱਡਾ ਸਾਰੇ ਹੀ ਕੁਆਂਦੇ ਨੇ, ਨਿੱਕਾ ਕੋਈ ਨੀ ਕੁਆ ਕੇ ਰਾਜੀ, ਸਾਰੇ ਵੱਡੇ ਬਣਦੇ ਨੇ। ਸਭ ਕੋ ਪੂਰਾ ਆਪੋ ਹੋਵੇ ਘੱਟ ਨਾ ਕੋਈ ਅੱਖ ਹੈ, ਘੱਟ ਕੋਈ ਨੀ, 1.25 ਸੇਰ ਹੀ ਹੁੰਦੇ ਨੇ, ਪਾਉਣਾ ਕੋਈ ਨੀ ਬਣ ਕੇ ਰਾਜੀ, ਅੱਧਾ ਕੋਈ ਨੀ ਬਣ ਕੇ ਰਾਜੀ, ਪਾਈਆ ਬਣਨਾ ਤਾਂ ਬੜੀ ਮੁਸ਼ਕਲ ਗੱਲ, 1.25 ਸੇਰ ਹੀ ਜੰਮਦੇ ਨੇ, 1.25 ਸੇਰ ਹੀ ਕੁਆਂਦੇ ਨੇ, ਘਾਟਣਾ ਕਿ ਨਹੀਂ ਕਹਾਇਆ, ਘਾਟ ਕੋਈ ਨੀ ਆਪਣੇ ਆਪ ਨੂੰ ਕੁਆਂਦਾ, ਸਭ ਕਹਤੇ ਹੈ ਪਾਇਆ। ਹਿੰਦੂਆਂ ਨੂੰ ਪੁੱਛੋ ਉਹ ਕਹਿੰਦੇ ਰੱਬ ਸਾਡਾ ਹੀ ਹੈ, ਮੁਸਲਮਾਨਾਂ ਨੂੰ ਪੁੱਛੋ ਕਹਿੰਦੇ ਖੁਦਾ ਸਾਡਾ ਹੀ ਹੈ, ਸਿੱਖਾਂ ਨੂੰ ਵੀ ਪੁੱਛ ਲਓ ਅੱਜ ਕੱਲ੍ਹ ਤਾਂ ਉਹ ਵੀ ਸੱਚਖੰਡ ਤੇ ਕਬਜ਼ਾ ਆਪਣਾ ਹੀ ਦੱਸਦੇ ਆ, ਹੋਰ ਨੀ ਕਿਸੇ ਨੂੰ ਕਹਿੰਦੇ ਕਿਸੇ ਨੇ ਜਾਣਾ, ਅਸੀਂ ਸੱਚਖੰਡ ਜਾਣਾ। ਮੇਰੇ ਕੋਲ ਇੱਕ ਮਹਾਂਪੁਰਸ਼ਾਂ ਦੀ ਫੋਟੋ ਲੱਗੀ, ਉਦਾਸੀਨ ਸੰਤਾਂ ਦੀ, ਉਹ ਮਹਾਂਪੁਰਸ਼ ਬਹੁਤ ਵਿਦਵਾਨ ਬੰਦਗੀ ਵਾਲੇ ਹੋਏ, ਤੇ ਇੱਕ ਸਾਡੇ ਚ ਕੱਟੜਪੰਥੀਆਂ ਦਾ ਜਥਾ ਵੀ ਹੈ, ਉਹ ਆ ਕੇ ਕਹਿਣ ਲੱਗੇ ਗਿਆਨੀ ਜੀ ਇਹ ਜਿਹੜੇ ਭਗਵੇਂ ਕੱਪੜੇ ਵਾਲੇ ਬਾਬੇ ਦੀ ਫੋਟੋ ਇਹ ਕੋਈ ਸੱਚਖੰਡ ਚਲਾ ਜਾਏਗਾ? ਮੈਂ ਕਿਹਾ ਜੀ ਇਹ ਨਹੀਂ ਜਾਏਗਾ, ਕਿਉਂਕਿ ਇਹਦੇ ਕੋਲ ਵੀਜ਼ਾ ਨਹੀਂ ਹੈ ਸੱਚਖੰਡ ਦਾ, ਸਿਰਫ ਤੁਹਾਡੇ ਕੋਲ ਹੀ ਹੈ, ਤੁਸੀਂ ਜਾਓਗੇ। ਖਾਲਸਾ ਜੀ ਪਤਾ ਨਹੀਂ ਕੀ ਕਬਜ਼ਾ ਸੱਚਖੰਡ ਦੇ ਉੱਤੇ ਅਸੀਂ ਲਿਖਵਾਈ ਬੈਠੇ ਹਾਂ, ਇਹ ਤਾਂ ਗੁਰੂ ਜਾਣਦਾ ਕਿਹਦੀ ਬਾਂਹ ਫੜੇਗਾ, ਕਿਹਨੂੰ ਬੁਝਾਏਗਾ, ਐਵੇਂ ਨਾ ਕਬਜ਼ੇ ਕਰੀ ਜਾਓ। ਉੱਥੇ ਨੀਵੇਂ ਬਣ ਕੇ ਗੱਲ ਬਣਨੀ ਹੈ, ਪਤਾ ਨੀ ਕਿਹੜਾ ਨੀਵਾਂ ਬਣ ਜਾਏ, ਕਿਹੜੇ ਮਨ ਚ ਨਿਮਰਤਾ ਆ ਜਾਵੇ। ਉਹ ਪਰਮੇਸ਼ਰ ਦਾ ਘਰ ਹੈ, ਉੱਥੇ ਕਿਸੇ ਦੀ ਸਿਫਾਰਿਸ਼ ਨਹੀਂ। ਆਪ ਮਹਾਰਾਜ ਬਾਣੀ ਚ ਲਿਖਦੇ ਆ, ਆਪਨ ਬਾਪੈ ਨਾਹੀ ਕਿਸੀ ਕੋ, ਰੱਬ ਕਿਸੇ ਦੇ ਪਿਓ ਦੀ ਪ੍ਰੋਪਰਟੀ ਨਹੀਂ ਹੈ। ਭਾਵਨ ਕੋ ਹਰ ਰਾਜਾ, ਭਾਵਨਾ ਦੀ ਭੁੱਖ ਰੱਖਦਾ ਹੈ, ਪ੍ਰੇਮ ਦਾ ਭੁੱਖਾ ਹੈ। ਹੁਣ ਪ੍ਰੇਮ ਕੌਣ ਕਰਦਾ ਹੈ ਉਹਨੂੰ ਪਤਾ ਹੈ, ਉਹਦੇ ਨਾਲ ਅਸੀਂ ਕਿਸੇ ਦੇ ਪ੍ਰੇਮ ਬਾਰੇ ਵੀ ਨਹੀਂ ਜਾਣ ਸਕਦੇ। ਤੇ ਗੁਰੂ ਸਾਹਿਬ ਕਹਿੰਦੇ ਆ ਪਾਈਆ, ਧੰਨ ਹੈ ਬਈ ਪਾਈਆ, ਜਿਹਨੇ ਪਾਇਆ। ਆਖੋ ਸ੍ਰੀ
ਵਾਹਿਗੁਰੂ,
ਇਹ ਪਾਉ, ਸ੍ਰੀ ਗੁਰੂ ਕਹਿ ਧੰਨ ਇਹ ਪਾਉ ਜਿਨ ਆਪਣੋ ਲਗ ਨਾਮ ਤਰਾਉ। ਛੋਟਾ ਨਾਂ ਰਖਾ ਲਿਆ, ਮੈਂ ਸਭ ਤੋਂ ਪਿੱਛੇ ਹਾਂ, ਮੈਂ ਸਭ ਤੋਂ ਛੋਟਾ ਹਾਂ। ਬੰਦਾ ਜਾਣੇ ਆਪ ਕੋ ਅਵਰ ਭਲਾ ਸੰਸਾਰ, ਉਸ ਰੱਬ ਦੇ ਘਰ ਪ੍ਰਵਾਨ ਹੋਣ ਵਾਸਤੇ ਦੁਨੀਆਂ ਦੇ ਕੁੱਲ ਲੋਕਾਂ ਨਾਲੋਂ ਆਪਣੇ ਆਪ ਨੂੰ ਨੀਵਾਂ ਕੁਆਣਾ ਪੈਂਦਾ, ਨੀਵਾਂ ਬਣ ਕੇ ਰਹਿਣਾ ਪੈਂਦਾ। ਹੋਏ ਰਹੀਆ ਸਗਲ ਕੀ ਰੀਨਾ, ਧੰਨ ਹੈ ਬਈ ਇਹ ਪਾਈਆ ਜਿਹਨੇ ਪਾਇਆ ਹੈ। ਕੀ ਪਾਇਆ ਹੈ? ਨਿਮਰਤਾ ਦੇ ਨਾਲ ਰੱਬ ਨੂੰ ਪਾ ਲਿਆ ਹੈ।
ਪੂਜਨ ਜੋਗ ਇਹੀ ਅਮ ਜਾਨਾ, ਸੁਨੋ ਕਾਨ ਦੇ ਕਰ ਮਰਦਾਨਾ।
ਸਾਧ ਸੰਗਤ ਜੀ ਜਦੋਂ ਮਹਾਰਾਜ ਦੇ ਬਚਨ ਕੀਤੇ, ਮਹਾਰਾਜ ਕਹਿੰਦੇ ਅਸੀਂ ਇਹੀ ਪੁੱਛਣਾ ਚਾਹੁੰਦੇ ਸੀ ਵੀ ਆਹ ਜਿਹੜਾ ਇਹ ਕੀ ਹੈ, ਮਰਦਾਨਿਆ ਕੰਨ ਦੇ ਕੇ ਸੁਣ, ਨੀਵਾਂ ਬਣ ਕੇ ਇਹ ਪਾਈਆ ਬਣਿਆ ਹੈ, ਉੱਪਰਲੇ 1/2 ਸੇਰ 1/4 ਸੇਰ ਸੇਰ 1/2 ਸੇਰ ਸਾਰੇ ਹੀ ਹੰਕਾਰ ਚ ਮਰੇ ਨੇ, ਇਹ ਪਾਈਆ ਸਭ ਤੋਂ ਛੋਟਾ ਇਹਨੇ ਪਾ ਲਿਆ ਹੈ, ਪਾਵੇਂ ਨੇ ਪ੍ਰਾਪਤੀ ਦਾ ਹੈ। ਆਖੋ ਸ੍ਰੀ ਵਾਹਿਗੁਰੂ। ਬਾਕੀ ਸੇਰ ਨੂੰ ਪ੍ਰਾਪਤੀ ਕੋਈ ਨੀ, 1/4 ਸੇਰ ਨੂੰ ਵੀ ਪ੍ਰਾਪਤੀ ਕੋਈ ਨੀ, 1/2 ਸੇਰ ਨੂੰ ਵੀ ਪ੍ਰਾਪਤੀ ਕੋਈ ਨੀ, 1/2 ਸੇਰ ਨੂੰ ਵੀ ਪ੍ਰਾਪਤੀ ਕੋਈ ਨੀ, ਪਾਈਆ ਨੂੰ ਪ੍ਰਾਪਤੀ ਹੋ ਗਈ ਹੈ। ਹਾਂਜੀ,
ਇਸ ਵਿਦ ਬਚਨ ਵਪਾਰੀ ਸੁਨੇ ਪੂਰਨ ਸੰਤ ਹਿਰਦੇ ਮੈਂ ਗੁਨੇ।
ਜਦੋਂ ਇਹ ਵਚਨ ਵਪਾਰੀ ਨੇ ਸੁਣੇ ਨਾ ਤੇ ਉਹਨੂੰ ਸਮਝ ਆਈ ਵੀ ਇਹ ਤੇ ਕੋਈ ਸੰਤ ਨੇ ਔਰ ਸੰਤ ਵੀ ਪੂਰਨ ਨੇ।
ਆਪਾ ਖੋਏ ਪਰਿਓ ਸ਼ਰਨਾਏ ਵਿਸ਼ੇ ਬਾਸ਼ਨਾ ਸਰਬ ਗਵਾਏ।
ਮਹਾਰਾਜ ਦੀ ਕਿਰਪਾ ਹੋਈ, ਉਹਨੇ ਆਪਣਾ ਆਪਾ ਗਵਾ ਕੇ ਚਰਨ ਪਕੜ ਲਏ ਤੇ ਗੁਰੂ ਸਾਹਿਬ ਦੇ ਪੈਰੀ ਪੈ ਗਿਆ।
ਧਰਿਓ ਚਰਨ ਪਰ ਸਿਰ ਵੈ ਦੀਨ ਪਰਿਓ ਰਿਓ ਸਭ ਸਾਵਨ ਕੀਨੰਗ।
ਮਹਾਰਾਜ ਦੇ ਚਰਨਾਂ ਦੇ ਪਿਆ ਰਿਹਾ, ਦੀਨ ਮਨਾ ਹੋ ਕੇ ਆਪਣਾ ਸੀਸ ਨੀ ਚੁੱਕਿਆ ਚਰਨਾਂ ਤੋਂ।
ਦੇਖ ਦੀਨਤਾ ਤੇ ਜਗਨਾਥਾ ਸਿਰ ਪਰ ਧਰਿਓ ਕਮਲ ਸਮਾਥਾ।
ਸਤਿਗੁਰਾਂ ਨੇ ਉਹਦੀ ਦੀਨਤਾ ਵੇਖੀ ਤੇ ਉਹਦੇ ਸਿਰ ਤੇ ਹੱਥ ਰੱਖ ਦਿੱਤਾ।
ਤੇ ਛਿੰਨ ਖੁੱਲ ਗਏ ਵਿਕਟ ਕਪਾਟਾ ਹੱਥ ਪੁੱਤ ਪਇਓ ਅਪਰ ਹੀ ਛਾਟਾ।
ਉਹ ਹੱਥ ਰੱਖਣ ਦੀ ਦੇਰ ਸੀ ਕਿ ਖੁੱਲੜੇ ਕਪਾਟ ਨਾਨਕ ਸਤਿਗੁਰ ਭੇਟਦੇ। ਉਹਦੇ ਕਪਾਟ ਖੁੱਲ ਗਏ, ਦਸਵਾਂ ਦੁਆਰ ਪ੍ਰਗਟ ਹੋ ਗਿਆ, ਪ੍ਰਕਾਸ਼ ਹੋ ਗਿਆ।
ਹਾਂਜੀ, ਜਗਿਓ ਗਿਆਨ ਦੁਬਦਾ ਸਭ ਖੋਈ ਤੀਨ ਲੋਕ ਕੀ ਸੋਧਿਓ ਰੋਏ।
ਗਿਆਨ ਜਾ ਗਿਆ, ਤ੍ਰਿਲੋਕੀ ਦਾ ਗਿਆਨ ਹੋ ਗਿਆ, ਸਭ ਕੁਛ ਪਤਾ ਲੱਗ ਗਿਆ ਕਿੱਥੇ ਕੀ ਹੋ ਰਿਹਾ ਹੈ।
ਦੁਏਰਾ ਜਬ ਬਾਲੇ ਨੇ ਅਸ ਕਈ ਵਪਾਰੀ ਕੀ ਗਾਤ।
ਜਦੋਂ ਭਾਈ ਬਾਲੇ ਨੇ ਵਪਾਰੀ ਵਾਲੀ ਕਥਾ ਗੁਰੂ ਅੰਗਦ ਦੇਵ ਜੀ ਨੂੰ ਸੁਣਾਈ।
ਦਕਸ਼ਿਨ ਪ੍ਰਾਪਤ ਗਿਆਨ ਬਾ ਪਰਸੇ ਪ੍ਰਭੂ ਕੇ ਹੱਥ।
ਮਹਾਰਾਜ ਦੇ ਹੱਥ ਛੂਹਦੇ ਹੀ ਉਸ ਨੂੰ ਗਿਆਨ ਦੀ ਪ੍ਰਾਪਤੀ ਹੋ ਗਈ। ਤੋ ਇਹ ਸੁਣ ਕੇ ਮਹਾਰਾਜ ਗੁਰੂ ਅੰਗਦ ਦੇਵ ਜੀ ਪ੍ਰਸ਼ਨ ਪੁੱਛਦੇ ਭਾਈ ਬਾਲਾ ਜੀ ਕੋਲੋਂ। ਉਹ ਕਥਾ ਆਪ ਜੀ ਅਗਲੇ ਪ੍ਰਕਰਣਾਂ ਵਿਚ ਸਰਵਣ ਕਰੋਗੇ। ਸਮੇਂ ਦੇ ਲਿਹਾਜ ਨਾਲ